اوہرا کاراگرہ میں ستگرو پٹھ دینے ترکیش ہردے بچار اچار تو بیٹھی سبا اشیش
واہگرو جی کا خالصہ واہگرو جی کی فتح پرم ستکار یوگ سنمان یوگ گرو کا خاص روپ گرو خالصہ سات سنگت ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਵੱਡਿਆਂ ਭਾਗਾਂ ਵਾਲੇ ਹੋ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗਰੀਬਨ ਵਾਜ ਦਇਆ ਨਿਧ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਕਮਲਾਂ ਚ ਸੰਧਿਆ ਵਕਤ ਦੇ ਸਜੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਸਮਾਂ ਤੇ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਗਰੀਬਨ ਬਾਜ ਸਤਿਗੁਰਾਂ ਦਾ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ ਪਰਮ ਕਿਰਪਾਲੂ ਦਿਆਲੂ ਸਤਿਗੁਰੂ ਜੀ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਚ ਆਏ ਸਤਿਗੁਰਾਂ ਨੇ ਪੁੱਛਿਆ ਹੈ ਔਰੰਗਜ਼ੇਬ ਨੂੰ ਦੱਸ ਸਾਨੂੰ ਕਿਉਂ ਬੁਲਾਇਆ ਸਾਡੇ ਨਾਲ ਤੇਰਾ ਐਸਾ ਕਿਹੜਾ ਕੰਮ ਹੈ ਜਿਸ ਵਾਸਤੇ ਤੂੰ ਸਾਨੂੰ ਸੱਦਿਆ ਔਰੰਗਜ਼ੇਬ ਕਹਿਣ ਲੱਗਾ ਜੀ ਮੈਂ ਦੁਨੀਆਂ ਤੇ ਬੜਾ ਪਰਉਪਕਾਰ ਕਰ ਰਿਹਾ ਇਹ ਹਿੰਦੁਸਤਾਨ ਦੀ ਧਰਤੀ ਤੇ ਦੋ ਧਰਮ ਨੇ ਇੱਕ ਇਸਲਾਮ ਹੈ ਦੂਸਰਾ ਹਿੰਦੂ ਧਰਮ ਤੇ ਮੈਂ ਚਾਹੁੰਦਾ ਵੀ ਸਾਰੇ ਇੱਕੋ ਰੂਪ ਚ ਹੋ ਜਾਣ ਤੇ ਇਹਨਾਂ ਸਾਰੇ ਹਿੰਦੂਆਂ ਨੂੰ ਮੈਂ ਮੁਸਲਮਾਨ ਬਣਾਉਣਾ ਚਾਹੁੰਦਾ ਮਹਾਰਾਜ ਜੀ ਕਹਿੰਦੇ ਬਾਦਸ਼ਾਹ ਤੇਰੇ ਚਾਹੁਣ ਨਾਲ ਕੀ ਹੁੰਦਾ ਹੈ ਹੋਣਾ ਤਾਂ ਉਹ ਹੈ ਜੋ ਪਰਮਾਤਮਾ ਦੀ ਮਰਜ਼ੀ ਪਰਮੇਸ਼ਰ ਦੀ ਮਰਜ਼ੀ ਤੋਂ ਬਿਨਾਂ ਖੁਦਾ ਦੀ ਮਰਜ਼ੀ ਤੋਂ ਬਿਨਾਂ ਨਹੀਂ ਨਾ ਕੁਝ ਹੋ ਸਕਦਾ ਜੋ ਖੁਦਾ ਨੇ ਕਰਨਾ ਉਹ ਤੈਨੂੰ ਵੀ ਮੰਨਣਾ ਪੈਣਾ ਤੇ ਸਾਨੂੰ ਵੀ ਮੰਨਣਾ ਪੈਣਾ ਤੇ ਜੇ ਤੂੰ ਆਖੇ ਵੀ ਮੈਂ ਖੁਦਾ ਦੀ ਮਰਜ਼ੀ ਜਾਣਨਾ ਚਾਹੁੰਦਾ ਕਿ ਖੁਦਾ ਦੀ ਮਰਜ਼ੀ ਕੀ ਹੈ ਇਹ ਜੇ ਉੱਤਰ ਚਾਹੁੰਦਾ ਤੇ ਪੰਜ ਮਣ ਕਾਲੀਆਂ ਮਿਰਚਾਂ ਮੰਗਾ ਤੇ ਪੰਜ ਮਣ ਕਾਲੀਆਂ ਮਿਰਚਾਂ ਮੰਗਵਾ ਕੇ ਉਹਨਾਂ ਦੇ ਆਲੇ ਦੁਆਲੇ ਲੱਕੜੀਆਂ ਰੱਖ ਕੇ ਸਾਰੀਆਂ ਅੱਠ ਪਹਿਰਾਂ ਵਿਚ ਸਾੜ ਦੇ ਫਿਰ ਤੈਨੂੰ ਜਵਾਬ ਦੇਣਗੇ ਬਾਦਸ਼ਾਹ ਨੇ ਪੰਜ ਮਣ ਕਾਲੀਆਂ ਮਿਰਚਾਂ ਮੰਗਵਾ ਕੇ ਜਲਾਈਆਂ ਅੱਠਾਂ ਪਹਿਰਾਂ ਤੱਕ ਉਹ ਮਿਰਚਾਂ ਸੜਦੀਆਂ ਰਹੀਆਂ ਜਦੋਂ ਸੁਆਹ ਠੰਡੀ ਹੋ ਗਈ ਤੇ ਨੌਕਰਾਂ ਨੇ ਬਾਦਸ਼ਾਹ ਨੂੰ ਦੱਸਿਆ ਤੇ ਇਹਨੇ ਅਗਲੇ ਦਿਨ ਨੌਵੇਂ ਪਾਤਸ਼ਾਹ ਨੂੰ ਫੇਰ ਬੁਲਾਇਆ ਮਹਾਰਾਜ ਜੀ ਆਖਿਆ ਵੀ ਇਹਨਾਂ ਨੂੰ ਹੁਣ ਛਾਣਨੀ ਚ ਪਾ ਕੇ ਛਾਣੋ ਜਦੋਂ ਸਾਰੀ ਸਵਾਹ ਛਾਣੀ ਤੇ ਤਿੰਨ ਮਿਰਚਾਂ ਸਾਬਤ ਬਚੀਆਂ ਜਿਨ੍ਹਾਂ ਨੂੰ ਥੋੜਾ ਜਿੰਨਾ ਸੇਕ ਵੀ ਨਹੀਂ ਸੀ ਲੱਗਾ ਮਹਾਰਾਜ ਜੀ ਕਹਿੰਦੇ ਆਹ ਉੱਤਰ ਹੈ ਬਾਦਸ਼ਾਹ ਇਹ ਹੈ ਖੁਦਾ ਦੀ ਮਰਜ਼ੀ ਕਿ ਤੂੰ ਦੋਹਾਂ ਤੋਂ ਇੱਕ ਕਰਨਾ ਚਾਹੁੰਦਾ ਵੀ ਮੁਸਲਮਾਨ ਤੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਪਰ ਖੁਦਾ ਦੀ ਮਰਜ਼ੀ ਹੈ ਵੀ ਉਹ ਦੋਹਾਂ ਤੋਂ ਤਿੰਨ ਬਣਾਉਣਾ ਚਾਹੁੰਦਾ ਹੈ ਉਹ ਇਹਨਾਂ ਦੋਹਾਂ ਤੋਂ ਤੀਸਰਾ ਪੰਥ ਜਿਹੜਾ ਸਾਡਾ ਖਾਲਸਾ ਪੰਥ ਹੋਣਾ ਜੋ ਅਸੀਂ ਦਸਵੇਂ ਜਾਮੇ ਚ ਸਾਜਣਾ ਉਹ ਤੀਸਰਾ ਪੰਥ ਇਹਨਾਂ ਦੋਹਾਂ ਤੋਂ ਨਿਆਰਾ ਹੋਵੇਗਾ ਪਰਮੇਸ਼ਰ ਨੇ ਤਿੰਨੇ ਹੀ ਰੱਖਣੇ ਨੇ ਆਹ ਪਰਮਾਤਮਾ ਦੀ ਮਰਜ਼ੀ ਔਰੰਗਜ਼ੇਬ ਬੜਾ ਹੈਰਾਨ ਹੋਇਆ ਕਿ ਵੇਖੋ ਇਹਨਾਂ ਨੇ ਕਿੱਡੀ ਵੱਡੀ ਕਰਾਮਾਤ ਪਖਾਈ ਇੰਨੀਆਂ ਮਿਰਚਾਂ ਚ ਤਿੰਨ ਕਿਵੇਂ ਬਚ ਗਈਆਂ ਮਹਾਰਾਜ ਕਹਿੰਦੇ ਅਸੀਂ ਇਹ ਕਰਾਮਾਤ ਨਹੀਂ ਵਿਖਾਈ ਇਹ ਖੁਦਾ ਦੀ ਮਰਜ਼ੀ ਵਿਖਾਈ तो सतगुरां नूं इन्हें फिर कारागृह च भेज दिता ते ताड़ना करन वास्ते कहा भी इन्हां नूं ताड़ना करो। धन गुरु तेग बहादुर साहब जी महाराज जी नूं दुबारा कारागृह विच कैदखाने विच दुबारा भेज दिता गया, पर मेरे सतगुरु जी उसे तरह रंग विच ने जिवें बाहर आनंद है उस तरह उस कारागृह दे विच भी सतगुरां दे अंदर आनंद की अवस्था है, क्योंकि सतगुरु जी तां खुद आप कहिंदे ने जो नर दुख मैं दुख नहीं मानै, सुख सनेहवर पै नहीं जाकै, कंचन माटी मानै। यह अवस्था खुद सतगुरां ने अपनी अवस्था दसी है, अपनी अवस्था महाराज जी ने इस शब्द विच बयान कीती है। आओ ऐसे महान सतगुरु धन गुरु तेग बहादुर साहब जी के चरणों का ध्यान अपने हिरदे च धारण करते हुए आप दे जीवन ते रसना दे कल्याण निमित समूह माई भाई आखना करिए जी। सतनाम
श्री वाहे गुरु साहिब जी।
सतनाम
श्री वाहे गुरु साहिब जी। दोहरा कारागृह में सतगुरु पठ दीने तुर केश।
कारागृह च कैद खाने च बादशाह औरंगजेब ने सतगुरां दे कोलों जदों जवाब ले लिया तो सतगुरां ने जदों कह दिता भी खुदा दी मर्जी दोवां तों तिन करन दी है, उस वक्त फिर इन्हें सतगुरु नौवें पातशाह जी नूं दुबारा कारागृह दे विच कैद खाने दे विच भेज दिता है।
रिदे विचार उचार तो बैठी सभा अशेष।
हिरदे दे विच बादशाह इस गल दी विचार कर रहे जो सतगुरु जी जवाब दे के गए ने, जो बचन कह के गए ने, उना दी विचार बादशाह अपने हिरदे च कर रहे। सारी सभा इहदी बैठी है, औरंगजेब दे जिन्ने सलाहकार सी, मौलवी सी, मुलाने सी, काजी सी, इहदे जिहड़े अहलकार अफसर ने, वजीर ने, वो सारे अशीष करके बादशाह औरंगजेब दी कचहरी विच बैठे होए सन।
जो पई ए हिंदुअन को गुरु कहावे।
और ए कहण लगा बोलिया बादशाह औरंगजेब, कहिंदा जी ए हिंदुआं दा गुरु कहोंदा, सिखां दा भी गुरु कहोंदा, ते ए हिंदुआं दा भी गुरु कहोंदा है।
अजमत इसमें दृष्ट सुआवै।
कहिंदा भी ए गुरु कहोंदा ते गुरु कहोण करके एदे विच करामात भी नजर आउंदी है, अजमत भी एदे च दिस रही है कि एदे कोल अजमत है, करामात है। ए करामात दा धारनी है, अजमत दा धारनी है, ओ एदे विच नजर आ रही है।
अगन ब्रिंद मैं मिर्चे तीन।
ओ किवें, क्योंकि वेखो अग किन्नी बड़ी, पांच मन कालियां मिर्चा थोड़ियां नहीं हुंदियां, ओ सारियां सड़ियां ने। फिर उन्हां दे आले दुआले अग बाली सी, लकड़ियां रखियां सी, ते सारियां लकड़ां दी अग दे विचों जिन्नियां मिर्चा सन ओ सारियां कालियां मिर्चा सड़ गईयां।
जलन न गई दिखावन कीन।
पर इन्हां ने इन्नियां मिर्चा विच तीन मिर्चा साबत रख लिया, ओ नहीं सड़न दित्तियां, इन्हां दी करामात ही है ना। हालांकि इहदे विच सतगुरां ने कोई करामात नहीं विखाई, कोई अजमत नहीं विखाई, महाराज जी ने तां परमात्मा दी मर्जी परख विखाई है कि अकाल पुरख दी मर्जी है, वो सामने करके विखाया। पर औरंगजेब कहिंदा वेखो जी हिंदुआं दे गुरु ने करामात विखाई है, इन्नियां मिर्चा सड़ियां ने, उन्हां मिर्चा दे विच आ तीन साबत मिर्चा गुरु जी ने साबत रख लिया, उन्हां नूं आंच नहीं लगन दित्ती।
अपर पंच मन सगरी जरी।
बाकी जेड़ियां पंच मन कालियां मिर्चा सी ओ सारियां सड़ गईयां ने।
बिना तीन ते इक ना उबरी।
पर तिन्ना मिर्चा तो इलावा एक होर कोई मिर्च नहीं उबरी। ਜਾਂ ਤਾਂ ਹੋਵੇ ਨਾ ਪੰਜ ਸੱਤ ਜਾਂ ਦਸ ਮਿਰਚਾਂ ਹੀ ਬਚ ਜਾਂਦੀਆਂ, ਐਸਾ ਵੀ ਨਹੀਂ। ਕਹਿੰਦਾ ਵੀ ਇੰਨੀਆਂ ਮਿਰਚਾਂ ਦੇ ਵਿੱਚ ਸਿਰਫ ਤਿੰਨ ਮਿਰਚਾਂ ਉਭਰੀਆਂ ਨੇ, ਤਿੰਨ ਮਿਰਚਾਂ ਬਚੀਆਂ ਨੇ, ਤਿੰਨਾਂ ਤੋਂ ਇਲਾਵਾ ਕੋਈ ਹੋਰ ਮਿਰਚ ਨਹੀਂ ਸਾਬਤ ਬਚੀ।
ਕਰਾਮਾਤ ਇਹ ਨਹੀਂ ਦਿਖਾਵੇ,
ਇਹ ਗੁਰੂ ਐਸਾ ਹੈ, ਇਹ ਹਠੀ ਹੈ, ਇਹਨੇ ਆਪਾਂ ਨੂੰ ਏਦਾਂ ਕਰਾਮਾਤ ਨਹੀਂ ਵਿਖਾਉਣੀ। ਜੇ ਆਪਾਂ ਇਹਨੂੰ ਕਹੀਏ ਨਾ, ਇਹਨਾਂ ਨੂੰ ਕਹੀਏ ਵੀ ਸਾਨੂੰ ਕਰਾਮਾਤ ਵਿਖਾਓ, ਤੇ ਇਹਨਾਂ ਨੇ ਕਰਾਮਾਤ ਨਹੀਂ ਵਿਖਾਉਣੀ।
ਪਠ ਕਲਮਾ ਨਾ ਸ਼ਰਮ ਆਵੇ,
ਨਾ ਹੀ ਇਹਨੇ ਕਲਮਾ ਪੜਨੀਆਂ ਨੇ ਕਿ ਸਾਡੀਆਂ ਇਸਲਾਮ ਦੀਆਂ ਕਲਮਾ ਪੜ ਕੇ ਸਾਡੀ ਸ਼ਰ੍ਹਾਂ ਵਿਚ ਆ ਜਾਣ, ਐਸਾ ਵੀ ਇਹਨਾਂ ਨੇ ਨਹੀਂ ਕਰਨਾ। ਔਰੰਗਜ਼ੇਬ ਨੂੰ ਪਤਾ ਸੀ, ਉਹ ਕਹਿ ਰਿਹਾ, ਕਹਿੰਦਾ ਵੀ ਮੈਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਨਾ ਤਾਂ ਕਲਮਾ ਪੜਨੀਆਂ ਨੇ ਤੇ ਨਾ ਹੀ ਇਹਨਾਂ ਨੇ ਸਾਡੀ ਸ਼ਰ੍ਹਾਂ ਵਿਚ ਆਉਣਾ ਤੇ ਨਾ ਹੀ ਇਹਨਾਂ ਨੇ ਆਪਣੀ ਕੋਈ ਕਰਾਮਾਤ ਵਿਖਾਉਣੀ ਹੈ।
ਆਪਣੇ ਹੱਠ ਕੋ ਦ੍ਰਿੜ ਕਰ ਪਾਲੇ,
ਇਹ ਆਪਣਾ ਹੱਠ ਦ੍ਰਿੜ ਕਰਕੇ ਪਾਲਣਗੇ, ਜਿਹੜਾ ਇਹਨਾਂ ਦਾ ਆਪਣਾ ਹੱਠ ਹੈ ਜੋ ਇਹਨਾਂ ਨੇ ਧਾਰਨ ਕੀਤਾ ਹੋਇਆ ਹੈ, ਆਪਣੇ ਇਸ ਹੱਠ ਨੂੰ ਦ੍ਰਿੜ ਕਰਕੇ ਪੱਕਾ ਕਰਕੇ ਪਾਲਣਗੇ।
ਕਹੇ ਹਮਾਰੇ ਪਰ ਨੇ ਚਾਲੇ,
ਸਾਡੇ ਕਹੇ ਤੇ ਨਹੀਂ ਇਹਨਾਂ ਨੇ ਚੱਲਣਾ, ਜੇ ਅਸੀਂ ਇਹਨਾਂ ਨੂੰ ਜੋ ਅਸੀਂ ਕਹਾਂਗੇ ਸਾਡੇ ਕਹਿਣ ਮੁਤਾਬਕ ਇਹਨਾਂ ਨੇ ਨਹੀਂ ਚੱਲਣਾ, ਇਹਨਾਂ ਨੇ ਆਪਣੀ ਮਰਜ਼ੀ ਕਰਨੀ, ਆਪਣੀ ਸਵੈ ਇੱਛਾ ਦੇ ਨਾਲ ਚੱਲਣਾ, ਇਹਨਾਂ ਨੇ ਸਾਡੇ ਕਹੇ ਅਨੁਸਾਰ ਨਹੀਂ ਚੱਲਣਾ।
ਭਾਇਓ ਕੈਦ ਦੁੱਖ ਲਹੇ ਕਨੇਰਾ,
ਕਹਿੰਦੇ ਵੇਖੋ ਹੁਣ ਆਪਾਂ ਇਹਨਾਂ ਨੂੰ ਕੈਦ ਵਿੱਚ ਵੀ ਰੱਖਿਆ, ਹੁਣ ਕੈਦ ਵਿੱਚ ਤਾਂ ਕੋਈ ਬੰਦਾ ਖੁਸ਼ ਨਹੀਂ ਨਾ ਹੁੰਦਾ, ਜਿੱਥੇ ਕੈਦ ਖਾਨਾ ਹੁੰਦਾ ਕੈਦ ਵਿੱਚ ਤਾਂ ਦੁੱਖ ਹੀ ਹੈ, ਭਾਵੇਂ ਉੱਥੇ ਸਾਰੀਆਂ ਸਹੂਲਤਾਂ ਵੀ ਹੋਣ ਫਿਰ ਵੀ ਕੈਦ ਕੈਦ ਹੀ ਹੁੰਦੀ ਹੈ। ਕੈਦ ਦੇ ਵਿੱਚ ਤੋਂ ਵੇਖੋ ਇਹਨਾਂ ਨੂੰ ਕਿੰਨਾ ਹਨੇਰਾ, ਬਹੁਤਾ ਦੁੱਖ ਪਾਣਾ ਪੈ ਰਿਹਾ, ਆਪਾਂ ਦੋ ਤਿੰਨ ਦਿਨਾਂ ਤੋਂ ਇਹਨਾਂ ਨੂੰ ਕੈਦ ਵਿੱਚ ਰੱਖਿਆ ਹੋਇਆ।
ਤਉ ਨਾ ਮਾਨਤ ਹੈ ਇੱਕ ਬੇਰਾ,
ਤਿੰਨ ਦਿਨਾਂ ਤੋਂ ਇਹਨਾਂ ਨੂੰ ਆਪਾਂ ਕੈਦ ਕੀਤਾ ਹੋਇਆ ਫਿਰ ਵੀ ਵੇਖੋ ਇਹਨਾਂ ਨੇ ਆਪਣੀ ਗੱਲ ਨਹੀਂ ਮੰਨੀ। ਤਿੰਨ ਦਿਨ ਤਾਂ ਦਿੱਲੀ ਹੋ ਗਏ ਨੇ, ਉਸ ਤੋਂ ਪਹਿਲਾਂ ਆਗਰੇ ਇਹਨਾਂ ਨੂੰ ਕੈਦ ਰੱਖਿਆ, ਆਗਰੇ ਕਈ ਦਿਨ ਕੈਦ ਕਰਕੇ ਰੱਖਿਆ, ਉਥੋਂ ਲੈ ਕੇ ਦਿੱਲੀ ਆਏ ਨੇ ਤਾਂ ਵੀ ਕੈਦ ਵਿੱਚ ਹੀ ਲਿਆਏ ਨੇ, ਪਰ ਇਹਨਾਂ ਨੇ ਫਿਰ ਵੀ ਇੱਕ ਵਾਰ ਵੀ ਸਾਡੀ ਗੱਲ ਨਹੀਂ ਮੰਨੀ। ਅਸੀਂ ਜੋ ਇਹਨਾਂ ਨੂੰ ਮਨਾਉਣਾ ਚਾਹੁੰਦੇ ਹਾਂ, ਅਸੀਂ ਜੋ ਆਪਣਾ ਦੀਨ ਇਹਨਾਂ ਨੂੰ ਮਨਾਉਣਾ ਚਾਹੁੰਦੇ ਹਾਂ, ਇਹਨਾਂ ਨੇ ਸਾਡਾ ਦੀਨ ਨਹੀਂ ਮੰਨਿਆ, ਸਾਡਾ ਦੀਨ ਕਬੂਲ ਨਹੀਂ ਕੀਤਾ।
ਸੁਣ ਕਰ ਸ਼ਰਾ ਫਾਸ ਕੇ ਬੰਦੇ,
ਔਰੰਗਜ਼ੇਬ ਨੇ ਜਦੋਂ ਇਹ ਗੱਲਾਂ ਕਹੀਆਂ, ਇਹ ਬੋਲ ਕਹੇ, ਤੇ ਸ਼ਰ੍ਹਾਂ ਦੀ ਫਾਹੀ ਵਿਚ ਵਧੇ ਹੋਏ ਜਿਹੜੇ ਲੋਕ ਸੀ, ਹੁਣ ਇਹਦੇ ਕੋਲ ਜਿੰਨੇ ਬੈਠੇ ਸੀ ਮੌਲਵੀ ਕਾਜੀ, ਸਾਰੇ ਸ਼ਰ੍ਹਾਂ ਦੀਆਂ ਫਾਹੀਆਂ ਚ ਬੰਨੇ ਹੋਏ ਸੀ ਨਾ, ਉਹ ਜਿਹੜੇ ਸ਼ਰ੍ਹਾਂ ਦੀਆਂ ਫਾਹੀਆਂ ਵਿਚ ਵਧੇ ਹੋਏ ਲੋਕ ਸਨ।
ਨੌ ਰੰਗ ਸੰਗ ਪਨੇ ਮਤ ਅੰਦੇ,
ਅੰਨੀ ਮਤ ਵਾਲੇ, ਜਿਨ੍ਹਾਂ ਦੀ ਮਤ ਹੈ ਹੀ ਕੋਈ ਨੀ, ਭੈੜੀ ਮਤ ਵਾਲੇ, ਖੋਟੀ ਮਤ ਵਾਲੇ, ਅੰਨੀ ਮਤ ਵਾਲੇ ਨੁਰੰਗੇ ਦੇ ਸਹਿਤ, ਉਹ ਬੋਲੇ ਕਹਿਣ ਲੱਗੇ ਨੁਰੰਗੇ ਨੂੰ,
ਰਾਖੋ ਕੈਦ ਤਾੜ ਨਾ ਲਹੇ,
ਕਹਿੰਦੇ ਬਾਦਸ਼ਾਹ ਕੱਲਾ ਕੈਦ ਕੀਤਿਆਂ ਗੱਲ ਨਹੀਂ ਬਣਨੀ, ਜੇ ਤੂੰ ਆਖੇ ਗੁਰੂ ਨੂੰ ਕੱਲਾ ਕੈਦ ਕਰਕੇ ਗੱਲ ਬਣ ਜਾਣੀ, ਉਹਨਾਂ ਨੂੰ ਕੈਦ ਵਿਚ ਵੀ ਰੱਖ ਤੇ ਉਹਨਾਂ ਨੂੰ ਤਾੜਨਾ ਵੀ ਕਰ, ਤਾੜਨਾ ਯਾਨੀ ਕਿ ਉਹਨਾਂ ਨੂੰ ਸਜਾਵਾਂ ਵੀ ਦੇ ਅੰਦਰ, ਉਹਨਾਂ ਨੂੰ ਤਸੀਹੇ ਵੀ ਦੇਣਾ ਕਰ, ਉਹਨਾਂ ਨੂੰ ਤਾੜਨਾ ਦਏਗਾ ਤਾਂ ਹੋ ਸਕਦਾ ਵੀ ਉਹ ਆਪਣੀ ਗੱਲ ਮੰਨ ਲੈਣ, ਕੱਲਾ ਕੈਦ ਚ ਰੱਖਣ ਨਾਲ ਉਹਨਾਂ ਨੇ ਆਪਣੀ ਗੱਲ ਨਹੀਂ ਮੰਨਣੀ, ਉਹਨਾਂ ਨੂੰ ਨਾਲ ਤਾੜਨਾ ਵੀ ਕਰ।
ਸਰਬ ਪ੍ਰਕਾਰ ਕਠਨ ਹੋਏ ਰਹੇ,
ਉਹਨਾਂ ਨੂੰ ਸਰਬ ਪ੍ਰਕਾਰ ਕਰਕੇ ਔਖਾ ਹੋ ਕੇ ਰਹਿਣਾ ਪਵੇ ਕੈਦ ਖਾਨੇ ਵਿਚ, ਹਰ ਇੱਕ ਪ੍ਰਕਾਰ ਦੀ ਉਖਿਆਈ ਦਾ ਸਾਹਮਣਾ ਉਹਨਾਂ ਨੂੰ ਕੈਦ ਖਾਨੇ ਵਿਚ ਕਰਨਾ ਪਵੇ।
ਮਿਲਬੇ ਦਿਓ ਨਾ ਕਿਸ ਕੇ ਸੰਗ,
ਇਥੋਂ ਤੱਕ ਵੀ ਉਹਨਾਂ ਨੂੰ ਕਿਸੇ ਨਾਲ ਮਿਲਣ ਵੀ ਨਾ ਦਿਓ, ਕੱਲਿਆਂ ਨੂੰ ਰੱਖੋ, ਉਹਨਾਂ ਦੇ ਸਿੱਖ ਆਉਂਦੇ ਨੇ ਉਹਨਾਂ ਨੂੰ ਮਿਲਦੇ ਗਿਲਦੇ ਨੇ, ਕਹਿੰਦਾ ਵੀ ਉਹਨਾਂ ਨੂੰ ਮਿਲਣ ਵੀ ਨਾ ਦਿਓ ਕਿਸੇ ਦੇ ਨਾਲ, ਇਕੱਲਿਆਂ ਨੂੰ ਰੱਖੋ।
ਪਾਵੇਂ ਕਸ਼ਟ ਬੰਦ ਲਿਓ ਅੰਗ,
ਉਹਨਾਂ ਦੇ ਅੰਗ ਬੰਨ ਦਿਓ, ਬੇੜੀਆਂ ਪਾ ਦਿਓ ਉਹਨਾਂ ਦੇ ਸਰੀਰ ਦੇ ਉੱਤੇ, ਤੇ ਜਦੋਂ ਉਹਨਾਂ ਨੂੰ ਬੇੜੀਆਂ ਪਾਓਗੇ, ਬੇੜੀਆਂ ਪਾ ਕੇ ਬੰਨੋਗੇ, ਤੇ ਉਹਨਾਂ ਨੂੰ ਬੜਾ ਕਸ਼ਟ ਹੋਵੇਗਾ, ਉਹਨਾਂ ਦੇ ਸਰੀਰ ਨੂੰ ਬੜਾ ਭਾਰੀ ਕਸ਼ਟ ਹੋਵੇਗਾ।
ਬਹੁ ਦਿਨ ਮੈਂ ਅਕੁਲਾਏ ਵਿਸਾਲੇ,
ਇੱਕ ਦਿਨ, ਦੋ ਦਿਨ, ਚਾਰ ਦਿਨ, ਛੇ ਦਿਨ, ਕੁਝ ਦਿਨਾਂ ਵਿਚ ਹੀ ਉਹ ਵਿਆਕੁਲ ਹੋ ਜਾਣ। ਕੈਦ ਖਾਨੇ ਵਿਚ ਜਦੋਂ ਉਹਨਾਂ ਨੂੰ ਦੁੱਖ ਮਿਲੇ ਜਦੋਂ ਉਹਨਾਂ ਨੂੰ ਤਸੀਹੇ ਮਿਲੇ, ਉਹਨਾਂ ਨੂੰ ਆਪਾਂ ਅਨੇਕ ਪ੍ਰਕਾਰ ਦੇ ਸੰਕਟ ਦੇਵਾਂਗੇ, ਤੇ ਉਹਨਾਂ ਦੇ ਨਾਲ ਕੁਝ ਦਿਨਾਂ ਦੇ ਵਿੱਚ ਹੀ ਉਹ ਵਿਆਕੁਲ ਹੋ ਜਾਣਗੇ, ਬੇਬਲ ਹੋ ਜਾਣਗੇ।
ਕਹੇ ਤੁਮਾਰੇ ਮੈਂ ਤਬ ਚਾਲੈ,
ਫਿਰ ਉਹ ਤੁਹਾਡੇ ਕਹੇ ਚ ਚੱਲਣਗੇ ਬਾਦਸ਼ਾਹ, ਉਦਾਂ ਨੀ ਉਹਨਾਂ ਨੇ ਤੇਰਾ ਕਹਿਣਾ ਮੰਨਣਾ। ਜੇ ਤੂੰ ਆਖੇ ਕਿ ਉਸ ਤਰ੍ਹਾਂ ਤੇਰਾ ਕਹਿਣਾ ਮੰਨ ਲੈਣ, ਉਦਾਂ ਨੀ ਉਹਨਾਂ ਨੇ ਤੇਰਾ ਕਹਿਣਾ ਮੰਨਣਾ। ਜਦੋਂ ਤੂੰ ਉਹਨਾਂ ਨੂੰ ਕਸ਼ਟ ਦੇਵੇਂਗਾ ਕਾਰਾਗ੍ਰਹਿ ਦੇ ਵਿਚ, ਕੈਦ ਖਾਨੇ ਵਿਚ ਉਹਨਾਂ ਨੂੰ ਤਸੀਹੇ ਦੇਵੇਂਗਾ, ਫਿਰ ਉਹ ਤੇਰਾ ਕਿਹਾ ਮੰਨਣਗੇ, ਤੇਰੇ ਆਖੇ ਲੱਗਣਗੇ।
ਹਿਮ ਸ਼੍ਰੀ ਤੇਗ ਬਹਾਦਰ ਗਏ,
ਇਹ ਸੁਣ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਗਏ।
ਕਾਰਾਗ੍ਰਹਿ ਮੈਂ ਬੈਠਤ ਪਏ,
ਔਰੰਗਜ਼ੇਬ ਦੀ ਕਚਹਿਰੀ ਚ ਇਹ ਗੱਲਾਂ ਹੋਈਆਂ ਨੇ ਤੇ ਉਧਰ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਕਾਰਾਗ੍ਰਹਿ ਚ ਪਹੁੰਚ ਗਏ। ਸਤਿਗੁਰੂ ਜੀ ਨੂੰ ਸਿਪਾਹੀ ਲੈ ਕੇ ਕੈਦ ਖਾਨੇ ਚ ਕਾਰਾਗ੍ਰਹਿ ਚ ਪਹੁੰਚ ਗਏ। ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਾਰਾਗ੍ਰਹਿ ਵਿਚ ਹਵਾਲਾਤ ਚ ਰੱਖਿਆ।
ਦਿੱਲੀ ਨਗਰ ਬਸੇ ਸਿੱਖ ਗੁਰ ਕੇ,
ਹੁਣ ਦਿੱਲੀ ਵਿਚ ਗੁਰੂ ਕੀ ਸਿੱਖੀ ਵੀ ਹੈ। ਦਿੱਲੀ ਸ਼ਹਿਰ ਵਿਚ ਬਹੁਤ ਸਾਰੇ ਗੁਰੂ ਕੇ ਸਿੱਖਾਂ ਦੇ ਘਰ ਸਨ, ਬਹੁਤ ਸਾਰੇ ਸਿੱਖ ਦਿੱਲੀ ਸ਼ਹਿਰ ਦੇ ਵਿਚ ਰਹਿੰਦੇ ਸਨ।
ਧਾਰੈ ਪ੍ਰੇਮ ਪਾਓ ਦਿੜ ਉਰ ਕੇ,
ਉਹਨਾਂ ਸਾਰਿਆਂ ਦੇ ਮਨਾਂ ਚ ਗੁਰੂ ਦਾ ਪਿਆਰ ਹੈ। ਦਿੱਲੀ ਦੇ ਜਿਹੜੇ ਸਿੱਖ ਨੇ ਉਹਨਾਂ ਦੇ ਹਿਰਦਿਆਂ ਚ ਗੁਰੂ ਤੇਗ ਬਹਾਦਰ ਸਾਹਿਬ ਦੀ ਪ੍ਰੀਤ ਹੈ। ਦਿੱਲੀ ਵਿਚ ਸਿੱਖੀ ਸੇਵਕੀ ਸੁਭਾਵਕ ਹੀ ਹੋਣੀ ਸੀ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵੀ ਦਿੱਲੀ ਚ ਚਰਨ ਪਾਏ ਨੇ, ਫਿਰ ਮਹਾਰਾਜ ਛੇਵੇਂ ਪਾਤਸ਼ਾਹ ਨੇ ਚਰਨ ਪਾਏ ਨੇ, ਤੇ ਫਿਰ ਹੁਣ ਨੌਵੇਂ ਪਾਤਸ਼ਾਹ ਜੀ ਨੇ ਵੀ ਚਰਨ ਪਾਏ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਨੇ ਚਰਨ ਪਾਏ ਨੇ ਦਿੱਲੀ ਚ। ਤੋ ਦਿੱਲੀ ਵਿਚ ਬਹੁਤ ਜ਼ਿਆਦਾ ਸਿੱਖੀ ਸੇਵਕੀ ਸੀ ਜਿਹੜੇ ਗੁਰੂ ਸਾਹਿਬ ਨਾਲ ਪ੍ਰੇਮ ਕਰਦੇ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨਾਲ ਪਿਆਰ ਕਰਦੇ ਨੇ।
ਇੱਕ ਸਿੱਖ ਨੇ ਗੁਰ ਹੇਤ ਆਹਾਰਾ,
ਹੁਣ ਭਾਵਨਾ ਵਾਲੇ ਸਿੱਖਾਂ ਦੀਆਂ ਭਾਵਨਾਵਾਂ ਉਹ ਰੰਗ ਰੰਗ ਦੀਆਂ ਹੁੰਦੀਆਂ, ਅਨੇਕਾਂ ਤਰ੍ਹਾਂ ਦੇ ਰੰਗ ਦੀਆਂ ਭਾਵਨਾਵਾਂ ਹੁੰਦੀਆਂ ਤੇ ਭਗਤੀ ਦੀਆਂ ਕਈ ਤਰੰਗਾਂ ਉੱਠਦੀਆਂ ਨੇ ਮਨ ਚ। ਜਦੋਂ ਭਗਤੀ ਕਰੀ ਦੀ ਹੈ ਨਾ, ਭਗਤੀ ਵਿਚ ਕਈ ਰੰਗ ਆਉਂਦੇ ਨੇ, ਕਈ ਤਰੰਗਾਂ ਉੱਠਦੀਆਂ। ਹੁਣ ਇੱਕ ਸਿੱਖ ਸੀ ਦਿੱਲੀ ਦੇ ਵਿਚ, ਉਹਦੇ ਮਨ ਚ ਭਾਵਨਾ ਜਾਗ ਪਈ, ਉਹ ਸਿੱਖ ਦੇ ਮਨ ਦੇ ਵਿਚ ਪ੍ਰੇਮ ਜਾਗ ਪਿਆ।
ਕਰਨ ਹੋਤੋ ਤਿੰਨ ਹਿਰਦੇ ਵਿਚਾਰਾ,
ਉਹਦੇ ਮਨ ਚ ਭਾਵਨਾ ਜਾਗੀ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਸ਼ਾਦਾ ਚਕਾਵਾਂ। ਭਾਵਨਾ ਵੇਖੋ ਕਿ ਸਤਿਗੁਰੂ ਜੀ ਦਿੱਲੀ ਆਏ ਨੇ, ਸੁਭਾਵਕ ਆ ਗਏ ਨੇ, ਤੇ ਹੁਣ ਮੈਂ ਸਤਿਗੁਰੂ ਜੀ ਨੂੰ ਭੋਜਨ ਚਕਾਵਾਂ। ਉਹਦੀ ਭਾਵਨਾ, ਸਿੱਖ ਦੇ ਦਿਲ ਦੀ ਤਮੰਨਾ ਜਾਗ ਪਈ ਕਿ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭੋਜਨ ਛਕਾਵਾਂ।
ਅਬ ਤੋਂ ਪੁਰ ਮੈਂ ਸਤਿਗੁਰ ਰਹੇ,
ਸੋਚ ਰਿਹਾ ਉਹ ਸਿੱਖ ਕਿ ਹੁਣ ਤਾਂ ਸਤਿਗੁਰੂ ਜੀ ਦਿੱਲੀ ਦੇ ਵਿਚ ਰਹਿ ਰਹੇ ਨੇ। ਇਸ ਵਕਤ ਸਤਿਗੁਰੂ ਜੀ ਦਿੱਲੀ ਚ ਨਿਵਾਸ ਕਰ ਰਹੇ ਨੇ।
ਜੋ ਸਿੱਖਣ ਕੇ ਸਵਾਮੀ ਹੈ,
ਐਸੇ ਸਤਿਗੁਰੂ ਜੋ ਆਪਣੇ ਸਿੱਖਾਂ ਦੇ ਸਵਾਮੀ ਨੇ, ਆਪਣੇ ਸੇਵਕਾਂ ਦੇ, ਆਪਣੇ ਸਿੱਖਾਂ ਦੇ ਮਾਲਕ ਹਨ।
ਤਿੰਨ ਕੋ ਆਪਣੇ ਸਦਨ ਬੁਲਾਏ,
ਮੈਂ ਉਹਨਾਂ ਨੂੰ ਆਪਣੇ ਘਰ ਬੁਲਾ ਕੇ ਪ੍ਰਸ਼ਾਦਾ ਛਕਾਵਾਂ। ਭਾਵਨਾ ਵੀ ਵੇਖੋ, ਇਹ ਭਾਵਨਾ ਵੀ ਇਸ ਤਰ੍ਹਾਂ ਦੀ ਕੀਤੀ। ਪ੍ਰੇਮ ਹੁੰਦਾ ਨਾ, ਤੇ ਪ੍ਰੇਮ ਚ ਕੋਈ ਨੇਮ ਨਹੀਂ ਹੁੰਦਾ। ਜਿੱਥੇ ਪ੍ਰੇਮ ਹੋਵੇ ਉੱਥੇ ਨੇਮ ਨਹੀਂ। ਹੁਣ ਨੇਮ ਤਾਂ ਕਹਿੰਦਾ ਵੀ ਹੁਣ ਸਤਿਗੁਰੂ ਜੀ ਕੈਦ ਖਾਨੇ ਚ ਨੇ, ਘਰ ਕਿਵੇਂ ਆਉਣਗੇ ਪ੍ਰਸ਼ਾਦਾ ਛਕਣ, ਸਮੱਸਿਆ ਨਾ। ਪਰ ਭਾਵਨਾ ਸਿੱਖ ਦੇ ਅੰਦਰ ਪ੍ਰੇਮ ਪ੍ਰਫੁੱਲਤ ਹੋਇਆ ਕਿ ਮੈਂ ਸਤਿਗੁਰਾਂ ਨੂੰ ਆਪਣੇ ਘਰ ਬੁਲਾ ਕੇ, ਆਪਣੇ ਸਾਹਮਣੇ ਸਤਿਗੁਰਾਂ ਨੂੰ ਬਿਠਾ ਕੇ, ਉਹਨਾਂ ਦੇ ਚਰਨ ਧੋਵਾਂ, ਮੁੱਠੀ ਚਾਪੀ ਕਰਕੇ ਉਹਨਾਂ ਨੂੰ ਬਿਠਾ ਕੇ, ਆਪਣੇ ਹੱਥੀ ਸਤਿਗੁਰਾਂ ਦੇ ਅੱਗੇ ਥਾਲ ਪਰੋਸਾਂ ਤੇ ਉਹਨਾਂ ਨੂੰ ਪ੍ਰਸ਼ਾਦਾ ਛਕਾਵਾਂ।
ਅਸਨ ਅਚਾਵੋ ਰੁਚਿਰ ਬਣਾਏ,
ਸਵਾਦੀ ਭੋਜਨ ਭਾਂਤ ਭਾਂਤ ਦੇ ਪਕਵਾਨ ਤਿਆਰ ਕਰਵਾ ਕੇ ਉਹ ਮੈਂ ਗਰੀਬ ਨਵਾਜ ਜੀ ਨੂੰ ਛਕਾਵਾਂ।
ਅਹੈ ਕੈਦ ਮੈਂ ਜੋ ਨੈ ਆਵੇ,
ਪਰ ਹੁਣ ਵਿਡੰਬਨਾ ਇਹ ਹੈ, ਸਮੱਸਿਆ ਇਹ ਹੈ ਕਿ ਸਤਿਗੁਰੂ ਜੀ ਕੈਦ ਵਿਚ ਨੇ, ਆਵਣਗੇ ਕਿਵੇਂ। ਭਾਵਨਾ ਤਾਂ ਹੈ ਸਿੱਖ ਦੇ ਅੰਦਰ ਵੀ ਘਰ ਆ ਕੇ ਸਤਿਗੁਰੂ ਭੋਜਨ ਛਕਣ, ਪਰ ਵਿਡੰਬਨਾ ਇਹ ਹੈ, ਸਿੱਖ ਇਹ ਵੀ ਸੋਚ ਰਿਹਾ ਕਿ ਸਤਿਗੁਰੂ ਜੀ ਇਸ ਵੇਲੇ ਕੈਦ ਵਿਚ ਨੇ, ਆਉਣਗੇ ਕਿਵੇਂ?
ਲੈ ਕਰ ਜਾਓ ਤਿਸੀ ਥਲ ਖਾਵੇ,
ਜੇ ਮੈਂ ਘਰੋਂ ਪ੍ਰਸ਼ਾਦਾ ਤਿਆਰ ਕਰਕੇ ਥਾਲ ਲੈ ਜਾਵਾਂ, ਤਿਆਰ ਕਰਕੇ ਥਾਲ ਭਰ ਕੇ ਤੇ ਉਥੇ ਲੈ ਜਾਵਾਂ ਸਤਿਗੁਰਾਂ ਦੇ ਕੋਲ ਹੀ ਕੈਦ ਖਾਨੇ ਚ, ਉਥੇ ਮਹਾਰਾਜ ਜੀ ਨੂੰ ਛਕਾ ਕੇ ਆਵਾਂ।
ਸਭ ਤੇ ਅਦਤ ਭਾਗ ਵਡਿਆਈ,
ਤੇ ਭਾਗ ਤੇ ਵਡਿਆਈ ਜਿਹੜੀ ਮੇਰੀ ਹੋਵੇਗੀ ਜੇ ਮੇਰੇ ਹੱਥੀ ਸਤਿਗੁਰੂ ਜੀ ਭੋਜਨ ਛਕ ਲੈਣ।
ਹੋਏ ਮੋਹ ਕੋ ਜੇ ਬਣ ਜਾਈ,
ਜੇ ਇਸ ਤਰ੍ਹਾਂ ਦੀ ਵਡਿਆਈ ਮੇਰੇ ਵਾਸਤੇ ਬਣ ਜਾਵੇ, ਇਹ ਗੱਲ ਬਣ ਜਾਵੇ।
ਮਮ ਕਰ ਚਰਨ ਪਾਏ ਨੈ ਜੇਈ,
ਜੇ ਸਤਿਗੁਰੂ ਜੀ ਮੇਰੇ ਘਰ ਚ ਚਰਨ ਨਾ ਪਾਉਣ, ਕੈਦ ਖਾਨੇ ਚੋਂ ਨਾ ਆਉਣ,
ਕਹਾਂ ਗਏ ਤੇ ਅਚੇ ਨਾ ਤੇਈ,
ਜੇ ਮੈਂ ਪ੍ਰਸ਼ਾਦਾ ਉਹ ਘਰ ਵੀ ਨਾ ਆਵਣ ਤੇ ਮੈਂ ਪ੍ਰਸ਼ਾਦਾ ਤਿਆਰ ਕਰਕੇ ਲੈ ਜਾਵਾਂ ਤੇ ਉਥੇ ਵੀ ਨਾ ਛਕਣ, ਉਥੇ ਲੈ ਜਾਵਾਂ ਕੈਦ ਖਾਨੇ ਵਿਚ, ਉਥੇ ਸਿਪਾਹੀ ਰੋਕ ਦੇਣ, ਉਥੇ ਵੀ ਜੇ ਸਤਿਗੁਰੂ ਜੀ ਨਾ ਛਕਣ।
ਮੰਦ ਭਾਗ ਆਪਣੋ ਤਬ ਜਾਣੋ,
ਫਿਰ ਮੈਂ ਸਮਝਾਂਗਾ ਵੀ ਮੇਰੇ ਬੜੇ ਮੰਦ ਭਾਗ ਨੇ, ਮੇਰੇ ਕਰਮ ਮਾੜੇ ਨੇ, ਜੇ ਉਹ ਘਰ ਵੀ ਨਾ ਆਏ ਕੈਦ ਖਾਨੇ ਚ ਨੇ, ਤੇ ਜੇ ਮੈਂ ਬਣਾ ਕੇ ਲੈ ਜਾਵਾਂ ਉਥੇ ਤੇ ਉਥੇ ਵੀ ਨਾ ਛਕਣ, ਤੇ ਫਿਰ ਮੈਂ ਸਮਝਾਂਗਾ ਵੀ ਮੇਰੇ ਮੰਦ ਭਾਗ ਨੇ, ਮੇਰੇ ਮੰਦ ਕਰਮ ਹਨ।
ਗੁਰ ਪ੍ਰਸੰਨ ਨੈ ਹੋਏ ਇਮ ਮਾਨੋ,
ਫਿਰ ਮੈਂ ਸਮਝਾਂਗਾ ਵੀ ਮੇਰਾ ਗੁਰੂ ਮੇਰੇ ਤੇ ਖੁਸ਼ ਨਹੀਂ ਹੈ, ਮੇਰਾ ਗੁਰੂ ਮੇਰੇ ਤੇ ਪ੍ਰਸੰਨ ਨਹੀਂ ਹੈ, ਫਿਰ ਮੈਂ ਇਹ ਸਮਝਾਂਗਾ।
ਇਤਿਹਾਸਕ ਗਨ ਤਰਕ ਵਿਚਾਰਤ,
ਇਤਿਹਾਸਕ ਕਈ ਤਰਕਾਂ ਇਹ ਸਿੱਖ ਆਪਣੇ ਮਨ ਚ ਵਿਚਾਰਦਾ, ਕਈ ਤਰ੍ਹਾਂ ਦੀਆਂ ਸੋਚਾਂ, ਕਈ ਪ੍ਰਕਾਰ ਦੀਆਂ ਵਿਚਾਰਾਂ ਆਪਣੇ ਮਨ ਹੀ ਮਨ ਵਿਚਾਰਦਾ ਹੈ।
ਗਯੋ ਕੈਦ ਥਲ ਹੋਏ ਪ੍ਰੇਮ ਰਤ,
ਔਰ ਉਸ ਵਕਤ ਕੈਦ ਖਾਨੇ ਵਾਲੀ ਜਗ੍ਹਾ ਤੇ ਜਿੱਥੇ ਸਤਿਗੁਰਾਂ ਨੂੰ ਕੈਦ ਕੀਤਾ ਸੀ ਨਾ, ਨਜ਼ਰ ਬੰਦ ਕੀਤਾ ਹੋਇਆ ਸੀ, ਉਥੇ ਉਹ ਸਿੱਖ ਪਹੁੰਚ ਕੇ ਗਿਆ। ਆਪਣੇ ਵੱਲੋਂ ਸਿੱਖ ਨੇ ਫਿਰ ਉਥੇ ਪਹੁੰਚ ਕੀਤੀ, ਚੱਲ ਕੇ ਆਇਆ।
ਬੂਜਨ ਸਿਪਾਹਨ ਗਾ ਗੁਰ ਪਾਸ,
ਸਿਪਾਹੀ ਖੜੇ ਸੀ ਪਹਿਰੇ ਤੇ, ਉਹਨਾਂ ਨੂੰ ਇਹਨੇ ਲਾਲਚ ਦਿੱਤਾ, ਥੋੜਾ ਬਹੁਤਾ ਲੋਭ ਦੇ ਕੇ, ਲਾਲਚ ਦੇ ਕੇ ਵੀ ਮੈਨੂੰ ਗੁਰੂ ਸਾਹਿਬ ਨਾਲ ਮਿਲਾ ਦਿਓ, ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ, ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ। ਸਿਪਾਹੀਆਂ ਕੋਲੋਂ ਪੁੱਛ ਕੇ ਅੰਦਰ ਜਿੱਥੇ ਸਾਹਿਬ ਜੀ ਸਨ ਕੈਦ ਖਾਨੇ ਵਿਚ, ਉਥੇ ਸਿੱਖ ਚੱਲ ਕੇ ਸਤਿਗੁਰਾਂ ਦੇ ਕੋਲ ਆਇਆ।
ਖਰੋ ਪਯੋ ਟਿਗ ਕੈ ਅਰਦਾਸ,
ਸਤਿਗੁਰਾਂ ਦੇ ਕੋਲ ਆ ਕੇ ਖਲੋ ਗਿਆ, ਤੇ ਖਲੋ ਕੇ ਮਹਾਰਾਜ ਜੀ ਦੇ ਕੋਲ ਸਿੱਖ ਨੇ ਅਰਦਾਸ ਕੀਤੀ।
ਨਮੋ ਠਾਨ ਕਰ ਜੋਰੇ ਹਾਥ,
ਦੋਵੇਂ ਹੱਥ ਜੋੜ ਕੇ ਸਿੱਖ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਮਸਕਾਰ ਕੀਤੀ, ਮਹਾਰਾਜ ਜੀ ਨੂੰ ਮੱਥਾ ਟੇਕਿਆ।
ਉਲਤ ਬਿਲੋਚਨ ਜਲ ਕੇ ਸਾਥ,
ਹੁਣ ਆਪਣੇ ਸਵਾਮੀ ਨੂੰ ਕੈਦ ਖਾਨੇ ਚ ਬੈਠਿਆਂ ਵੇਖ ਕੇ ਸਿੱਖ ਦੀ ਕੀ ਹਾਲਤ ਹੋਵੇਗੀ, ਕਿ ਮੇਰੇ ਜਗਤ ਗੁਰੂ ਸਵਾਮੀ ਜੀ ਕਾਰਾਗ੍ਰਹਿ ਚ ਬੈਠੇ ਨੇ, ਕਿੱਥੇ ਉਥੇ ਸਿੱਖ ਦੇ ਮਨ ਦੇ ਵਿਚ ਕਿਹੋ ਜਿਹੀ ਹਾਲਤ ਹੋਵੇਗੀ। ਕਹਿੰਦੇ ਅੱਖਾਂ ਭਰੀਆਂ ਹੋਈਆਂ ਸਿੱਖ ਦੀ, ਨੇਤਰ ਭਰੇ ਹੋਏ ਨੇ ਜਗਤ ਗੁਰੂ ਸਵਾਮੀ ਮਖਮਲੀ ਗੱਦਿਆਂ ਤੇ ਬਹਿਣ ਵਾਲੇ ਅੱਜ ਜੇਲ੍ਹ ਦੇ ਵਿਚ ਕੈਦ ਖਾਨੇ ਦੇ ਵਿਚ ਬੈਠੇ ਨੇ, ਮਨ ਦੇ ਵਿਚ ਬਹੁਤ ਜ਼ਿਆਦਾ ਭਾਰੀ ਦੁੱਖ ਹੋਇਆ ਸਿੱਖ ਨੂੰ, ਅੱਖਾਂ ਕਹਿੰਦੇ ਸਿੱਖ ਦੀਆਂ ਜਲ ਨਾਲ ਭਰੀਆਂ ਹੋਈਆਂ ਨੇ।
ਸੁਣੋ ਨਾਥ ਅਭਿਲਾਖਾ ਮੋਰੀ,
ਤੇ ਬੋਲਿਆ ਕਹਿਣ ਲੱਗਾ, ਹੇ ਨਾਥ ਜੀ, ਹੇ ਸਵਾਮੀ ਜੀ, ਮੇਰੀ ਅਭਿਲਾਖਾ ਹੈ, ਮੇਰੇ ਮਨ ਦੀ ਇੱਛਾ, ਮੈਂ ਦਿਲੀ ਤਾਂਗ ਲੈ ਕੇ ਤੁਹਾਡੇ ਕੋਲ ਆਇਆ ਹਾਂ।
ਬਹੁ ਦਿਵਸਨ ਕੀ ਰਿਦੇ ਬਡੇਰੀ,
ਬੜੇ ਦਿਨਾਂ ਦੀ ਮੇਰੇ ਮਨ ਚ ਲਾਲਸਾ ਹੈ, ਕਈ ਦਿਨਾਂ ਦੀ ਗ੍ਰਹਿ ਵਿਚ ਚਰਨ ਪਾ ਕੇ ਮੇਰੇ ਘਰ ਨੂੰ ਭਵਨ ਨੂੰ ਪਵਿੱਤਰ ਕਰਕੇ ਤੁਸੀਂ ਮੇਰੇ ਹੱਥੀ ਭੋਜਨ ਛਕੋ, ਮੈਂ ਆਪਣੇ ਹੱਥਾਂ ਨਾਲ ਭੋਜਨ ਤਿਆਰ ਕਰਕੇ ਤੁਹਾਨੂੰ ਛਕਾਵਾਂ, ਇਹ ਮੇਰੀ ਹਿਰਦੇ ਦੀ ਕਾਮਨਾ ਹੈ।
ਅਸਮੰਜਸ ਜਾਣੇ ਵਿਦ ਜੋ,
ਪਰ ਮਹਾਰਾਜ ਜੋ ਇਹ ਗੱਲ ਹੈ ਨਾ, ਭਾਵ ਇਹ ਬੰਦੀ ਖਾਨੇ ਤੋਂ ਮੇਰੇ ਘਰ ਆਵਣ ਦੀ ਇਹ ਕਠਿਨ ਅਣਹੋਣੀ ਜਾਣੀ ਦੀ, ਤੁਸੀਂ ਇਸ ਬੰਦੀ ਖਾਨੇ ਚ ਮੇਰੇ ਘਰ ਕਿਵੇਂ ਆਓਗੇ, ਇਹਨਾਂ ਸਿਪਾਹੀਆਂ ਤੇ ਆਉਣ ਨਹੀਂ ਦੇਣਾ। ਮਹਾਰਾਜ ਜੀ ਮੇਰੇ ਵਾਸਤੇ ਹੁਣ ਅਸਮੰਜਸ ਇਹ ਬਣੀ ਹੋਈ ਹੈ।
ਨਿਸ਼ਚਾ ਹੋਤ ਮੋਏ ਕੋ ਤੋ,
ਪਰ ਮਹਾਰਾਜ ਫਿਰ ਵੀ ਮੈਨੂੰ ਨਿਸ਼ਚਾ ਹੈ, ਫਿਰ ਵੀ ਮੇਰੇ ਹਿਰਦੇ ਦੇ ਵਿਚ ਵਿਸ਼ਵਾਸ ਹੈ, ਯਕੀਨ ਹੈ।
ਪ੍ਰੇਮ ਅਧੀਨ ਪ੍ਰਭੂ ਹੈ ਮੇਰੇ,
ਫਿਰ ਵੀ ਮੇਰੇ ਮਨ ਦੇ ਵਿਚ ਮਹਾਰਾਜ ਜੀ ਮੈਨੂੰ ਇਹ ਨਿਸ਼ਚਾ ਹੈ, ਯਕੀਨ ਹੈ ਕਿ ਮੇਰੇ ਪ੍ਰਭੂ ਜੀ ਤੁਸੀਂ ਪ੍ਰੇਮ ਦੇ ਅਧੀਨ ਹੋ, ਪ੍ਰੇਮ ਦੇ ਵਸੀਕਾਰ, ਜਿਹੜੇ ਤੁਹਾਡੇ ਨਾਲ ਪ੍ਰੇਮ ਕਰਦੇ ਨੇ ਉਹਨਾਂ ਦੇ ਅਧੀਨ ਹੋ ਜਾਂਦੇ। ਮਹਾਰਾਜ ਫਿਰ ਵੀ ਮੈਨੂੰ ਇਹ ਯਕੀਨ ਹੈ, ਇਹ ਨਿਸ਼ਚਾ ਹੈ ਕਿ ਤੁਸੀਂ ਪ੍ਰੇਮ ਦੇ ਅਧੀਨ ਹੋ।
ਅਨ ਕਰਨੋ ਪੀ ਕਰੇ ਸੋ ਪ੍ਰੇਰੇ,
ਕਿ ਤੁਸੀਂ ਪ੍ਰੇਮ ਦੇ ਅਧੀਨ ਹੋ, ਤੇ ਪ੍ਰੇਮ ਦੇ ਅਧੀਨ ਹੋ ਕੇ ਜਿਹੜਾ ਨਾ ਕਰਨ ਵਾਲਾ ਕੰਮ ਹੈ ਉਹ ਵੀ ਤੁਸੀਂ ਕਰ ਦਿੰਦੇ ਹੋ। ਜਦੋਂ ਤੁਹਾਡੇ ਨਾਲ ਕੋਈ ਪ੍ਰੀਤ ਕਰਦਾ, ਪ੍ਰੇਮ ਕਰਦਾ, ਤੇ ਅਨ ਕਰਨੀ ਵਾਲਾ ਕੰਮ ਜਿਹੜਾ ਹੋ ਨਹੀਂ ਸਕਦਾ ਉਹ ਵੀ ਤੁਸੀਂ ਕਰ ਸਕਦੇ ਹੋ ਮਹਾਰਾਜ।
ਪੂਰੋ ਇੱਛਾ ਨਾਥ ਹਮਾਰੀ,
ਹੇ ਜਗਤ ਨਾਥ ਕਿਰਪਾ ਕਰਕੇ ਮੇਰੀ ਇੱਛਾ ਪੂਰੀ ਕਰੋ, ਮੇਰੀ ਭਾਵਨਾ ਮੇਰੀ ਕਾਮਨਾ ਪੂਰੀ ਕਰੋ।
ਅਚੋ ਅਸਨ ਕੋ ਚੱਲ ਇੱਕ ਬਾਰੀ,
ਚੱਲੋ ਮਹਾਰਾਜ ਕਿਰਪਾ ਕਰੋ, ਦਇਆ ਕਰੋ, ਚੱਲ ਕੇ ਮੇਰੇ ਘਰ ਚਰਨ ਪਾ ਕੇ ਭੋਜਨ ਛਕੋ, ਪ੍ਰਸ਼ਾਦਾ ਛਕੋ ਮਹਾਰਾਜ ਸੱਚੇ ਪਾਤਸ਼ਾਹ ਜੀ।
ਨਾਹੇ ਤਾਂ ਕਹੋ ਇਹਾਂ ਲੈ ਆਵੋ,
ਤੇ ਦੂਜਾ ਮਹਾਰਾਜ ਜੀ ਰਸਤਾ ਇਹ ਵੀ ਹੈ ਵੀ ਜੇ ਤੁਸੀਂ ਘਰ ਨਹੀਂ ਆਉਣਾ ਤੇ ਮੈਂ ਪ੍ਰਸ਼ਾਦਾ ਤਿਆਰ ਕਰਕੇ ਇੱਥੇ ਲੈ ਆਉਣਾ ਤੁਹਾਡੇ ਕੋਲ। ਜੇ ਮਹਾਰਾਜ ਤੁਹਾਡੀ ਆਗਿਆ ਹੋਵੇ, ਜੇ ਪਹਿਲਾਂ ਤਾਂ ਤੁਸੀਂ ਘਰ ਆਓ, ਨਹੀਂ ਆ ਸਕਦੇ ਤੇ ਮਹਾਰਾਜ ਮੈਨੂੰ ਆਗਿਆ ਬਖਸ਼ੋ, ਮੈਂ ਪ੍ਰਸ਼ਾਦਾ ਤਿਆਰ ਕਰਕੇ ਤੁਹਾਡੇ ਕੋਲ ਇੱਥੇ ਲੈ ਆਵਾਂ।
ਬੈਠ ਸਮੀਪ ਆਰ ਅਚਾਵੋ,
ਤੁਹਾਡੇ ਕੋਲ ਬਹਿ ਕੇ ਤੁਹਾਨੂੰ ਪੱਖਾ ਚੱਲ ਕੇ ਮੈਂ ਤੁਹਾਨੂੰ ਪ੍ਰਸ਼ਾਦਾ ਛਕਾਵਾਂ, ਤੁਹਾਨੂੰ ਭੋਜਨ ਛਕਾਵਾਂ।
ਸੁਣ ਸਿੱਖ ਬੇਨਤੀ ਪ੍ਰਭੂ ਅਲਾਵੇ,
ਜਦੋਂ ਸਿੱਖ ਦੀ ਬੇਨਤੀ ਸਤਿਗੁਰਾਂ ਨੇ ਸੁਣੀ ਨਾ, ਇਹਨੇ ਬੇਨਤੀ ਕੀਤੀ, ਸਿੱਖ ਨੇ ਫਰਿਆਦ ਕੀਤੀ ਤੇ ਇਹਦੀ ਬੇਨਤੀ ਸੁਣ ਕੇ ਪ੍ਰਭੂ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਕਰ ਤਿਆਰ ਹਮ ਭੋਜਨ ਖਾਵੇ।
ਮਹਾਰਾਜ ਜੀ ਬੋਲੇ, ਕਹਿਣ ਲੱਗੇ, ਸਿੱਖਾ ਤੂੰ ਪ੍ਰਸ਼ਾਦਾ ਤਿਆਰ ਕਰ, ਅਸੀਂ ਜ਼ਰੂਰ ਛਕਾਂਗੇ। ਤੂੰ ਭੋਜਨ ਤਿਆਰ ਕਰ, ਤੂੰ ਪ੍ਰਸ਼ਾਦਾ ਤਿਆਰ ਕਰ ਤੇ ਅਸੀਂ ਜ਼ਰੂਰ ਛਕਾਂਗੇ।
ਤੋਏ ਸਦਨ ਮੈਂ ਆਵੇ ਬੈਸੇ,
ਤੇ ਮਹਾਰਾਜ ਜੀ ਕਹਿਣ ਲੱਗੇ, ਸਿੱਖਾ ਛਕਾਂਗੇ ਵੀ ਤੇਰੇ ਘਰ ਆ ਕੇ। ਆਖੋ ਸਤਨਾਮ ਸ੍ਰੀ। ਮਹਾਰਾਜ ਜੀ ਕਹਿੰਦੇ ਛਕਾਂਗੇ ਵੀ ਤੇਰੇ ਘਰ ਆ ਕੇ, ਇਹ ਵੀ ਸਾਡਾ ਬਚਨ ਰਿਹਾ ਤੇ ਤੂੰ ਪ੍ਰਸ਼ਾਦਾ ਤਿਆਰ ਕਰ, ਛਕਾਂਗੇ ਵੀ ਅਸੀਂ ਤੇਰੇ ਘਰ ਚ ਹੀ ਆ ਕੇ।
ਇੱਛਾ ਪੂਰੇ ਤਵ ਉਰ ਜੈਸੇ,
ਤੇਰੇ ਮਨ ਦੀ ਜੋ ਇੱਛਾ ਹੈ, ਤੇਰੇ ਦਿਲ ਦੀ ਜੋ ਇੱਛਾ ਹੈ ਉਹ ਅਸੀਂ ਜ਼ਰੂਰ ਪੂਰੀ ਕਰਾਂਗੇ।
ਦੋਹਰਾ ਹੋਏ ਪ੍ਰਭਾਤ ਜਾਬੇ ਆਗਲੀ, ਦਿਵਸ ਆਏ ਹੈ ਜਾਮ।
ਮਹਾਰਾਜ ਜੀ ਕਹਿੰਦੇ ਅੱਜ ਤਾਂ ਰਾਤ ਹੈ, ਹੁਣ ਸ਼ਾਮ ਦਾ ਸਮਾਂ, ਤੇ ਅੱਜ ਤਾਂ ਅਸੀਂ ਇੱਥੇ ਹੀ ਰਹਾਂਗੇ, ਕੱਲ ਸਵੇਰੇ ਜਦੋਂ ਪਹਿਰ ਦਿਨ ਬੀਤ ਜਾਏਗਾ, ਕੱਲ ਦਿਨ ਚੜੇਗਾ, ਕੱਲ ਪਹਿਰ ਦਿਨ ਬੀਤ ਜਾਏਗਾ,
ਅਚਵੇ ਭੋਜਨ ਪਹੁੰਚ ਕੇ ਬੈਠ ਤਿਆਰੇ ਧਾਮ।
ਜਦੋਂ ਇੱਕ ਪਹਿਰ ਦਿਨ ਬੀਤ ਜਾਏਗਾ, ਕੱਲ ਸਵੇਰ ਹੋਵੇਗੀ ਤੇ ਅਸੀਂ ਤੇਰੇ ਘਰ ਆਵਾਂਗੇ ਔਰ ਤੇਰੇ ਘਰ ਆ ਕੇ ਬੈਠ ਕੇ ਭੋਜਨ ਛਕਾਂਗੇ ਆਨੰਦ ਨਾਲ, ਤੇਰੇ ਘਰ ਆ ਕੇ ਬਹਿ ਕੇ ਭੋਜਨ ਛਕਾਂਗੇ, ਇਹ ਅਸੀਂ ਤੈਨੂੰ ਬਚਨ ਦਿੰਦੇ ਹਾਂ।
ਜੋ ਪਈ ਸੁਣ ਸਤਿਗੁਰ ਬਚ ਬਿਨ ਸੰਦੇ,
ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਸਿੱਖ ਨੇ ਸੁਣੇ ਨਿਰਸੰਦੇ, ਕੋਈ ਸੰਸਾਰ ਨਹੀਂ ਉਹਨੇ ਕੀਤਾ। ਮਹਾਰਾਜ ਕੈਦ ਖਾਨਾ ਸਿਪਾਹੀ ਖੜੇ ਨੇ ਪਹਿਰੇ ਤੇ, ਰੰਗ ਜੇਬ ਦਾ ਕੈਦ ਖਾਨਾ, ਇਹਦੇ ਚੋਂ ਆਓਗੇ ਕਿਵੇਂ? ਉਹਨੇ ਅੱਗੋਂ ਕੋਈ ਸਵਾਲ ਨਹੀਂ ਕੀਤਾ। ਅੱਜ ਦਾ ਕੋਈ ਸਿੱਖ ਹੁੰਦਾ ਤੇ ਸ਼ਾਇਦ ਕਈ ਸਵਾਲ ਕਰਦਾ, ਪਰ ਉਹ ਨਿਸ਼ਚੇ ਵਾਲਾ ਸਿੱਖ ਸੀ। ਉਹਨੇ ਆਖਿਆ ਜੇ ਮੇਰੇ ਸਾਹਿਬ ਨੇ ਕਿਹਾ ਤੇ ਫਿਰ ਇਹ ਅਟਲ ਆਉਣਗੇ, ਇੰਨਾ ਯਕੀਨ ਸੀ, ਇੰਨਾ ਭਰੋਸਾ। ਸਿੱਖ ਦਾ ਭਰੋਸਾ ਖਾਲਸਾ ਜੀ ਮਜ਼ਬੂਤ ਹੋਣਾ ਚਾਹੀਦਾ, ਡੋਲਣਾ ਨਹੀਂ ਚਾਹੀਦਾ, ਆਪਣੇ ਗੁਰੂ ਤੇ ਭਰੋਸਾ ਹੋਣਾ ਚਾਹੀਦਾ, ਆਪਣੇ ਸਾਹਿਬ ਤੇ ਭਰੋਸਾ, ਆਪਣੇ ਤੇ ਨਹੀਂ। ਮੈਂ ਤਾਂ ਕੁਝ ਵੀ ਨਹੀਂ, ਇਹ ਨਹੀਂ ਸਮਝਣਾ ਵੀ ਮੈਂ ਹਾਂ ਕੁਝ। ਗੁਰੂ ਦਾ ਭਰੋਸਾ ਹੋਣਾ ਚਾਹੀਦਾ, ਗੁਰੂ ਦੀ ਟੇਕ। ਮੇਰਾ ਗੁਰੂ ਚਾਹੇ ਕੁਝ ਵੀ ਕਰ ਸਕਦਾ, ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਮੇਰਾ ਗੁਰੂ ਜੋ ਚਾਹੇ ਮਰਜ਼ੀ ਕਰ ਸਕਦਾ, ਮੇਰਾ ਗੁਰੂ ਸਮਰੱਥ ਹੈ। ਸਿੱਖ ਦਾ ਭਰੋਸਾ ਸਿਰਫ ਗੁਰੂ ਤੇ ਹੋਵੇ, ਗੁਰੂ ਤੇ ਯਕੀਨ ਹੋਵੇ। ਦੇਖੋ ਕਿੰਨਾ ਨਿਸ਼ਚਾ ਸਿੱਖ ਦਾ। ਉਹਨੇ ਅੱਗੋਂ ਕੋਈ ਸੰਦੇਹ ਨਹੀਂ ਕੀਤਾ ਵੀ ਕਿਵੇਂ ਆਉਣਗੇ ਜੇਲ੍ਹ ਚੋਂ, ਕੈਦਖਾਨੇ ਚੋਂ ਕਿਵੇਂ ਆਉਣਗੇ। ਉਹਨੇ ਨਿਸ਼ਚਾ ਕਰ ਲਿਆ ਵੀ ਗੁਰੂ ਨੇ ਕਿਹਾ ਆਵਾਂਗੇ ਤੇ ਆਉਣਗੇ, ਬਸ ਇੰਨਾ ਯਕੀਨ ਕਰ ਲਿਆ, ਨਿਸ਼ਚਾ ਕਰ ਲਿਆ।
ਫਰਖ ਪਇਓ ਸਿੱਖ ਬਿਸਮੈ ਲੈ,
ਸਿੱਖ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ ਤੇ ਹੈਰਾਨ ਵੀ ਹੋਇਆ।
ਅਹੈ ਕੈਦ ਮੈਂ ਚੋਕੀ ਪਾਸ,
ਸੋਚ ਵੀ ਰਿਹਾ ਕਿ ਸਤਿਗੁਰੂ ਜੀ ਕੈਦ ਖਾਨੇ ਵਿਚ ਨੇ ਤੇ ਚੌਂਕੀ ਬਿਲਕੁਲ ਮੇਰੇ ਘਰ ਦੇ ਨੇੜੇ ਹੈ, ਜਿੱਥੋਂ ਆਇਆ ਸੀ ਨਾ ਸਿੱਖ, ਚੌਂਕੀ ਨੇੜੇ ਹੀ ਸੀ ਉੱਥੇ। ਕਹਿੰਦਾ ਵੀ ਚੌਂਕੀ ਵੀ ਬਿਲਕੁਲ ਮੇਰੇ ਘਰ ਦੇ ਨੇੜੇ ਹੈ।
ਕਉ ਆਏ ਹੈ ਮੋਰ ਆਵਾਸ,
ਫਿਰ ਵੀ ਮੇਰੇ ਸਾਹਿਬ ਜੀ ਮੇਰੇ ਘਰ ਆਉਣਗੇ, ਉਹਨਾਂ ਵਚਨ ਕੀਤਾ ਹੈ, ਫਿਰ ਵੀ ਉਹ ਮੇਰੇ ਘਰ ਜ਼ਰੂਰ ਚੱਲ ਕੇ ਆਉਣਗੇ।
ਬੰਧਨ ਕਰ ਉਤਲਾਵਤ ਗਏ ਹੋ,
ਮੱਥਾ ਟੇਕਿਆ ਸਿੱਖ ਨੇ ਗੁਰੂ ਚਰਨਾਂ ਚ ਉਤਲਾ ਕੇ ਬੜੇ ਕਾਹਲੇ ਨਾਲ ਕਿ ਮੈਂ ਛੇਤੀ ਚੱਲ ਕੇ ਤਿਆਰੀ ਕਰਾਂ, ਚੱਲ ਕੇ ਗਿਆ।
ਰੁਚਿਰ ਆਹਾਰ ਕਰਨ ਉਦਤਿਓ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਚੰਗਾ ਸਵਾਦੀ ਭੋਜਨ ਤਿਆਰ ਕਰਨ ਵਾਸਤੇ ਉਦਤਿਓ ਭਾਵ ਉਸ ਵੇਲੇ ਚਾਓ ਦੇ ਨਾਲ ਲੰਗਰ ਪ੍ਰਸ਼ਾਦਾ ਤਿਆਰ ਕਰਨ ਦੀ ਤਿਆਰੀ ਕਰਨ ਲੱਗਾ।
ਕਰਿਓ ਤੇ ਆਵਲ ਬੋ ਸੁਚ ਤਾਰੀ,
ਅਗਲਾ ਦਿਨ ਚੜਿਆ, ਸੁਬਹਾ ਛੇਤੀ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਚੰਗੇ ਸਵੱਛ ਧੋਤੇ ਕੱਪੜੇ ਸਰੀਰ ਤੇ ਪਾ ਕੇ ਪਹਿਲਾਂ ਇਹਨੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ। ਦੇਗ ਤਿਆਰ ਕਰਨ ਦੀ ਵੀ ਵਿਧੀ ਹੁੰਦੀ ਹੈ, ਕੜਾਹ ਪ੍ਰਸ਼ਾਦ ਦੀ ਦੇਗ ਵੀ ਤਿਆਰ ਕਰਨ ਦਾ ਤਰੀਕਾ ਹੁੰਦਾ, ਬਿਨਾਂ ਤਰੀਕੇ ਤੋਂ ਨਹੀਂ। ਜਿਹਨੇ ਦੇਗ ਤਿਆਰ ਕਰਨੀ ਇਸ਼ਨਾਨ ਕਰਕੇ, ਸਵੱਛ ਵਸਤਰ ਸਰੀਰ ਤੇ ਧਾਰਨ ਕਰਕੇ, ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਦੇਗ ਤਿਆਰ ਕਰਨੀ, ਜਪਜੀ ਸਾਹਿਬ ਦਾ ਪਾਠ, ਬਾਣੀ ਪੜ੍ਹਨੀ। ਉਹ ਸਿੱਖ ਨੇ ਕਹਿੰਦੇ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਬੜੀ ਸੁਚਮਤਾ ਦੇ ਨਾਲ ਕਿ ਮੇਰੇ ਸਤਿਗੁਰਾਂ ਨੇ ਭੋਗ ਲਾਉਣਾ, ਇਹਨੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ।
ਉਨ ਪਾਇਸ ਕਰਵਾਇਸ ਤਿਆਰੀ,
ਫਿਰ ਪਾਇਸ, ਪਾਇਸ ਕਹਿੰਦੇ ਨੇ ਖੀਰ ਨੂੰ, ਫਿਰ ਕਹਿੰਦੇ ਬੜੀ ਸੋਹਣੀ ਸਵਾਦੀ ਖੀਰ ਉਹ ਇਹਨੇ ਤਿਆਰ ਕਰਵਾਈ।
ਓਦਨ ਪਹਿਤ ਸਵਾਦ ਤਦ ਬਰੇ,
ਫਿਰ ਬੜੀ ਸੋਹਣੀ ਦਹੀਂ, ਦਹੀਂ ਦੇ ਵਿੱਚ ਬੜੇ ਪਾਏ ਹੋਏ ਤੇ ਇਸ ਪ੍ਰਕਾਰ ਦੀਆਂ ਜਿਹੜੀਆਂ ਹੋਰ ਚੀਜ਼ਾਂ ਸਨ ਉਹ ਇਹਨੇ ਤਿਆਰ ਕੀਤੀਆਂ ਛਕਣ ਵਾਲੀਆਂ।
ਕਰੇ ਪਾਤਰੇ ਮੰਡੇ ਖਰੇ,
ਪਤਲੇ ਪਤਲੇ ਮੰਡੇ, ਮੰਡੇ ਕਹਿੰਦੇ ਨੇ ਪ੍ਰਸ਼ਾਦਿਆਂ ਨੂੰ, ਪਤਲੇ ਪਤਲੇ ਮੰਡੇ ਜੇ ਤਿਆਰ ਕੀਤੇ, ਪਤਲੇ ਪਤਲੇ, ਬਹੁਤੇ ਮੋਟੇ ਨਹੀਂ। ਆਮ ਕਰਕੇ ਨਾ ਕਹਿ ਦਿੰਦੇ ਨੇ ਨਾਨਕ ਸ਼ਾਹੀ ਰੋਟੀਆਂ ਉਂਗਲ ਉਂਗਲ ਮੋਟੀਆਂ ਵਿੱਚੋਂ ਕੱਚੀਆਂ, ਉਹ ਖਾਣ ਸਿੱਖ ਨਹੀਂ। ਗੁਰੂ ਕੇ ਸਿੱਖਾਂ ਵਾਸਤੇ ਇਹੋ ਥੋੜੀ ਰੋਟੀਆਂ ਰਹਿ ਗਈਆਂ ਵੀ ਉਂਗਲ ਉਂਗਲ ਮੋਟੀਆਂ ਛਕਣੀਆਂ, ਵਿੱਚੋਂ ਕੱਚੀਆਂ ਹੋਣ, ਪ੍ਰਸ਼ਾਦੇ ਵਧੀਆ ਢੰਗ ਨਾਲ ਪੱਕੇ ਹੋਣ। ਸਿੱਖ ਨੇ ਬੜੇ ਪਿਆਰ ਨਾਲ ਬੜੇ ਸੋਹਣੇ ਪਤਲੇ ਪਤਲੇ ਪ੍ਰਸ਼ਾਦੇ ਤਿਆਰ ਕੀਤੇ।
ਅਦਕ ਸਲਵਣ ਸਤੁਰਸ਼ ਬਣਾਏ,
ਲੂਣੇ ਜਿਹੜੀਆਂ ਸਲੂਣੇ ਚੋਲ ਸਨ, ਸਲੂਣੇ ਲੂਣ ਪਾ ਕੇ ਬਣਾਏ ਹੋਏ ਚਾਵਲ ਉਹ ਤਿਆਰ ਕੀਤੇ, ਤੇ ਫਿਰ ਤੁਰਸ਼ ਜਿਨ੍ਹਾਂ ਦੇ ਵਿਚ ਥੋੜੀ ਜਿਹੀ ਤੁਰਸ਼ਾਈ ਖਟਾਈ ਹੋਵੇ, ਖਟਾਸ ਵਾਲੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਜਿਵੇਂ ਖੱਟੇ ਪਦਾਰਥ ਹੁੰਦੇ ਨੇ ਉਹ ਤਿਆਰ ਕਰਵਾਏ ਨੇ।
ਇਤਿਆਦਕ ਬੋ ਮਧੁਰ ਕਰਾਏ,
ਮਿੱਠੀਆਂ ਚੀਜ਼ਾਂ ਵੀ ਬਣਾਈਆਂ, ਦੇਗ ਤਿਆਰ ਕੀਤੀ ਹੈ, ਕੜਾਹ ਬਣਾਇਆ ਤੇ ਫਿਰ ਖੀਰ ਬਣਾਈ ਹੈ ਮਿੱਠੀ, ਮਿੱਠੇ ਚੋਲ ਬਣਾਏ ਨੇ, ਸਲੂਣੇ ਚੋਲ ਬਣਾਏ ਨੇ, ਏਦਾਂ ਕਈ ਪ੍ਰਕਾਰ ਦੀਆਂ ਭਾਂਤ ਭਾਂਤ ਦੀਆਂ ਚੀਜ਼ਾਂ ਵਸਤੂਆਂ ਤਿਆਰ ਕੀਤੀਆਂ ਨੇ।
ਹਿਮ ਕਰਤੇ ਓ ਭੋਜਨ ਅਭਿਰਾਮ,
ਏਦਾਂ ਬੜਾ ਸੁੰਦਰ ਭੋਜਨ ਤਿਆਰ ਕਰਦੇ ਆ।
ਬਾਸੁਰ ਹੋਤ ਪਇਓ ਜਬ ਜਾਮ,
ਇੱਕ ਪਹਿਰ ਦਿਨ ਬੀਤ ਗਿਆ, ਸਵੇਰ ਤੋਂ ਲੱਗਾ ਸਿੱਖ, ਇੱਕ ਪਹਿਰ ਦਿਨ ਬੀਤ ਗਿਆ ਯਾਨੀ ਕਿ ਸਵੇਰ ਦਾ ਸਮਾਂ ਹੋ ਗਿਆ।
ਸਦਨ ਸਿੱਖ ਤੇ ਪ੍ਰਗਟੇ ਆਏ, ਕਹਿਓ ਛੁਦਾ ਹਮ ਕੋ ਹਦਿਕਾਏ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਸਿੱਖ ਦੇ ਘਰ ਆ ਕੇ ਜਦੋਂ ਇੱਕ ਪਹਿਰ ਦਿਨ ਮਹਾਰਾਜ ਜੀ ਨੇ ਕਿਹਾ ਸੀ ਨਾ ਪਹਿਰ ਦਿਨ ਬੀਤੇਗਾ ਤੇ ਆਵਾਂਗੇ, ਪਹਿਰ ਦਿਨ ਬੀਤਿਆ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਅਚਾਨਕ ਉਸ ਸਿੱਖ ਦੇ ਘਰ ਆ ਕੇ ਪ੍ਰਗਟ ਹੋ ਗਏ, ਸਾਹਮਣੇ ਆ ਗਏ, ਪ੍ਰਗਟ ਹੋ ਗਏ ਤੇ ਪ੍ਰਗਟ ਹੁੰਦਿਆਂ ਆ ਕੇ ਕਹਿੰਦੇ ਨੇ ਸਿੱਖਾ ਭੁੱਖ ਬੜੀ ਡਾਢੀ ਲੱਗੀ, ਲਿਆ ਪ੍ਰਸ਼ਾਦਾ ਚੱਕੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਿੱਖਾ ਭੁੱਖ ਲੱਗੀ ਹੈ ਬੜੀ ਡਾਢੀ ਤੇ ਲਿਆ ਪ੍ਰਸ਼ਾਦਾ ਚੱਕੀਏ।
ਜੋ ਆਹਾਰ ਤੈ ਤਿਆਰ ਕਰਾਏ,
ਜਿਹੜਾ ਆਹਾਰ ਤੈ ਤਿਆਰ ਕਰਵਾਇਆ, ਪ੍ਰਸ਼ਾਦਾ ਜਿਹੜਾ ਤੈ ਤਿਆਰ ਕਰਵਾਇਆ,
ਸੋ ਅਬ ਲਿਆਓ ਦੇਹੋ ਅਚਾਏ,
ਉਹ ਲਿਆ ਹੁਣ ਸਾਨੂੰ ਛਕਾ ਦੇ।
ਦੇਰ ਨਾ ਕਰੋ ਨੀਰ ਕੋ ਆਨੋ,
ਦੇਰੀ ਨਾ ਕਰ ਹੁਣ ਛੇਤੀ ਨਾਲ ਜਲ ਲੈ ਕੇ ਆ।
ਬੈਠੇ ਹਮ ਕਿਸ ਥਾਨ ਬਖਾਨੋ,
ਆਏ ਵੀ ਦੱਸ ਦੇ ਬੈਠੀਏ ਕਿੱਥੇ ਅਸੀਂ, ਸਾਨੂੰ ਜਗ੍ਹਾ ਵੀ ਦੱਸ ਦੇ ਬੈਠਣ ਨੂੰ।
ਦੇਖ ਪ੍ਰੇਮ ਅਰ ਭਾਉ ਬਢੇਰੇ,
ਤੇਰੇ ਅੰਦਰ ਦਾ ਭਾਉ ਵੇਖ ਕੇ, ਤੇਰੇ ਹਿਰਦੇ ਦਾ ਪ੍ਰੇਮ ਵੇਖ ਕੇ,
ਪਉ ਸਿੱਖ ਚੱਲ ਆਏ ਘਰ ਤੇਰੇ,
ਸਿੱਖਾ ਅਸੀਂ ਤੇਰੇ ਘਰ ਚੱਲ ਕੇ ਆਏ ਹਾਂ।
ਦੇਖਤ ਸਿੱਖ ਬਿਲੰਦ ਆਨੰਦਿਓ,
ਸਤਿਗੁਰਾਂ ਨੂੰ ਵੇਖਦਿਆਂ ਸਿੱਖ ਨੂੰ ਚਾਉ ਚੜ ਗਿਆ, ਆਨੰਦ ਹੀ ਆਨੰਦ ਹਿਰਦੇ ਚ ਵਰਤ ਗਿਆ ਜਦੋਂ ਸਾਹਿਬ ਪ੍ਰਗਟ ਹੋਏ।
ਹਾਥ ਜੋੜ ਪਗ ਪੰਕਜ ਬੰਦਿਓ,
ਹੱਥ ਜੋੜ ਕੇ ਚਰਨਾ ਤੇ ਜਿਵੇਂ ਡੰਡਾ ਡਿੱਗਦਾ ਨਾ ਏਦਾਂ ਡਿੱਗ ਕੇ ਮੱਥਾ ਟੇਕਿਆ ਗੁਰੂ ਚਰਨਾ ਚ।
ਸੁੰਦਰ ਚੌਕੀ ਦਈ ਵਿਛਾਏ,
ਗਾਲੀ ਨਾਲੇ ਨੇ ਚੌਂਕੀ ਡਾਈ, ਸੁੰਦਰ ਚੌਂਕੀ ਵਿਛਾਈ।
ਨਾਏ ਬਸਤਰ ਉਜਲ ਤੇ ਛਾਏ,
ਨਵਾਂ ਬਸਤਰ ਜਿਹੜਾ ਅਣਲੱਗ ਬਸਤਰ ਸੀ ਉਹ ਚੌਂਕੀ ਦੇ ਉੱਤੇ ਵਿਛਾਇਆ।
ਕਿਰਪਾ ਨਿਧਾਨ ਬੈਠੀਏ ਆਪ,
ਕਿਰਪਾ ਨਿਧਾਨ ਸਤਿਗੁਰੂ ਇੱਥੇ ਬੈਠੋ, ਚੌਂਕੀ ਡਾ ਕੇ ਨਾ ਕਹਿੰਦਾ ਮਹਾਰਾਜ ਇੱਥੇ ਆਪ ਜੀ ਬਿਰਾਜੋ।
ਸਿੱਖ ਕੇ ਪਾਪ ਸੰਤਾਪੈ ਖਾਪ,
ਮਹਾਰਾਜ ਤੁਸੀਂ ਆਪਣੇ ਸਿੱਖਾਂ ਦੇ ਪਾਪਾਂ ਤੇ ਸੰਤਾਪਾਂ ਦਾ ਨਾਸ ਕਰਦੇ ਹੋ।
ਦਾਸ ਪ੍ਰੇਮ ਕੇ ਬਸ ਮੈਂ ਰਹੋ,
ਤੁਸੀਂ ਆਪਣੇ ਦਾਸਾਂ ਦੇ ਪ੍ਰੇਮ ਦੇ ਵਸੀਕਾਰ ਹੋ ਕੇ ਰਹਿੰਦੇ ਹੋ।
ਨਿਤ ਪਰ ਲੋਕ ਸਹਾਇਕ ਆਹੋ,
ਪਰ ਲੋਕ ਵਿੱਚ ਵੀ ਆਪਣੇ ਸਿੱਖਾਂ ਦੀ ਸਹਾਇਤਾ ਕਰਦੇ ਹੋ।
ਬਹੁਤ ਦਿਵਸ ਕੀ ਇੱਛਾ ਮੇਰੇ,
ਮਹਾਰਾਜ ਇਹ ਇੱਛਾ ਮੇਰੇ ਮਨ ਚ ਬੜੇ ਦਿਨਾਂ ਦੀ ਸੀ, ਬੜੇ ਚਿਰ ਦੀ ਮੇਰੇ ਮਨ ਚ ਇੱਛਾ ਸੀ।
ਕਬ ਪੂਰੇ ਗੋਰੇ ਆਵੇ ਡੇਰੇ,
ਮੈਂ ਸੋਚਦਾ ਸੀ ਵੀ ਕਦੋਂ ਪੂਰੀ ਕਰਨਗੇ ਸਤਿਗੁਰੂ ਇੱਛਾ ਮੇਰੀ, ਕਦੋਂ ਮੇਰੇ ਡੇਰੇ ਵਿੱਚ ਮੇਰੇ ਘਰ ਵਿੱਚ ਆਉਣਗੇ।
ਮਮ ਚਿੱਤ ਕੀ ਲੱਖ ਅੰਤਰ ਜਾਮੀ,
ਇਹ ਅੰਤਰ ਜਾਮੀ ਸਤਿਗੁਰੂ ਤੁਸੀਂ ਮੇਰੇ ਮਨ ਦੀ ਜਾਣੀ ਹੈ, ਮੇਰੇ ਹਿਰਦੇ ਦੀ ਜਾਣ ਲਈ ਹੈ।
ਕਰਿਓ ਕਿਰਤਾਰਤ ਸਤਿਗੁਰ ਸਵਾਮੀ,
ਔਰ ਇਹ ਸਤਿਗੁਰੂ ਸਵਾਮੀ ਜੀ ਮੇਰੇ ਹਿਰਦੇ ਦੀ ਜਾਣ ਕੇ ਤੁਸੀਂ ਮੈਨੂੰ ਕਿਰਤਾਰਥ ਕਰ ਦਿੱਤਾ ਹੈ, ਮੇਰਾ ਜੀਵਨ ਧਨ ਕਰ ਦਿੱਤਾ ਹੈ। ਗਰੀਬ ਨਵਾਜ ਜੀ
ਇਤਿਆਦਕ ਕਰ ਪਾਓ ਕਨੇਰਾ,
ਇਤਿਆਦਕ ਬੜਾ ਪ੍ਰੇਮ ਕੀਤਾ ਸਿੱਖ ਨੇ ਵੀ, ਬੜੇ ਪਿਆਰ ਦੇ ਨਾਲ ਰੀਝ ਨਾਲ ਸੇਵਾ ਕੀਤੀ।
ਕੀਨ ਪ੍ਰਸਾਦ ਤਿਆਰ ਤਿਸ ਬੇਰਾ,
ਉਸੇ ਵੇਲੇ ਪ੍ਰਸ਼ਾਦਾ ਤਿਆਰ ਕੀਤਾ।
ਦਰਸ਼ਨ ਏਤ ਅਪਰ ਸਿੱਖ ਆਏ,
ਹੁਣ ਜਿਨ੍ਹਾਂ ਸਿੱਖਾਂ ਨੂੰ ਪਤਾ ਲੱਗਾ ਸੀ, ਸਿੱਖ ਨੇ ਕਿਹਾ ਹੋਇਆ ਸੀ ਵੀ ਕੱਲ ਸਤਿਗੁਰਾਂ ਆਉਣਾ ਮੇਰੇ ਘਰ, ਤੇ ਜਿਹੜੇ ਹੋਰ ਸਿੱਖ ਸੀ ਨਾ ਨੇੜੇ ਤੇੜੇ ਉਹ ਵੀ ਆ ਗਏ ਦਰਸ਼ਨ ਕਰਨ ਵਾਸਤੇ।
ਪਰ ਜੋੜੇ ਹਰ ਸੀਸ ਨਿਵਾਏ,
ਹੱਥ ਜੋੜਦੇ ਨੇ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਝੁਕਾਉਂਦੇ ਹਨ।
ਬਿਨੈ ਉਚਾਰੇ ਚਰਨ ਸਪਰਸ਼ੈ,
ਔਰ ਬੇਨਤੀ ਕਰਦੇ ਨੇ ਮਹਾਰਾਜ ਜੀ ਦੇ ਚਰਨਾਂ ਨੂੰ ਸਪਰਸ਼ ਕਰਦੇ ਹਨ।
ਪ੍ਰੇਮੀ ਆਏ ਸੁਨਤ ਹੀ ਦਰਸ਼ੈ,
ਪ੍ਰੇਮੀ ਆਏ ਨੇ ਜਿਹੜੇ ਜਿਹੜੇ ਪ੍ਰੇਮੀ ਸਨ ਸੁਣ ਸੁਣ ਕੇ ਆਉਂਦੇ ਆ ਕੇ ਦਰਸ਼ਨ ਕਰਦੇ ਹਨ।
ਸਭ ਸਿੱਖ ਨੇ ਜਲ ਕਰ ਮੈਂ ਤਾਰੇ,
ਉਸ ਵੇਲੇ ਫਿਰ ਉਹ ਸਿੱਖ ਨੇ ਜਿਹਦੇ ਘਰ ਸਤਿਗੁਰੂ ਆਏ ਨੇ, ਉਹ ਸਿੱਖ ਨੇ ਜਲ ਲਿਆ ਆਪਣੇ ਹੱਥ ਵਿਚ।
ਹਿੱਤ ਕਰ ਗੁਰ ਕੇ ਚਰਨ ਪਖਾਰੇ,
ਬੜੇ ਹਿੱਤ ਨਾਲ ਬੜੇ ਚਾਉ ਨਾਲ ਸਿੱਖ ਨੇ ਸਤਿਗੁਰਾਂ ਦੇ ਚਰਨ ਧੋਏ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨ ਪਖਾਰੇ ਹਨ।
ਬਸਤਰ ਸਾਥ ਪੋਛਣ ਕਰਨੀ ਕੇ,
ਬਸਤਰ ਦੇ ਨਾਲ ਮਹਾਰਾਜ ਜੀ ਦੇ ਚਰਨ ਪੂੰਜੇ ਨੇ। ਆਹਾ ਮਿੱਠੇ ਚਰਨ ਸਤਿਗੁਰਾਂ ਦੇ, ਪਿਆਰੇ ਚਰਨ, ਆਨੰਦ ਵਾਲੇ ਚਰਨ, ਉਹਨਾਂ ਨੂੰ ਧੋਂਦਾ ਤੇ ਧੋ ਕੇ ਫਿਰ ਸਤਿਗੁਰੂ ਜੀ ਦੇ ਚਰਨਾਂ ਨੂੰ ਬੜੇ ਸੋਹਣੇ ਸਵੱਛ ਬਸਤਰ ਦੇ ਨਾਲ, ਕੂਲੇ ਦੇ ਬਸਤਰ ਦੇ ਨਾਲ ਮਹਾਰਾਜ ਜੀ ਦੇ ਚਰਨਾਂ ਨੂੰ ਪੂੰਜਦਾ ਹੈ।
ਉਹਨੇ ਪਲੋਸਤ ਆਸ਼ਰੈ ਜੀ ਕੇ,
ਫਿਰ ਪਲੋਸ ਦਾ ਚਰਨਾਂ ਨੂੰ ਘੁੱਟਦਾ, ਮਹਾਰਾਜ ਜੀ ਦੇ ਚਰਨਾਂ ਨੂੰ ਘੁੱਟ ਘੁੱਟ ਕੇ ਨਾ, ਐਸੇ ਚਰਨ ਜਿਹੜੇ ਇਹਦੇ ਹਿਰਦੇ ਦਾ ਆਸਰਾ ਨੇ, ਐਸੇ ਚਰਨ ਜੋ ਸਿੱਖ ਦੇ ਹਿਰਦੇ ਦਾ ਆਸਰਾ ਨੇ, ਉਹਨਾਂ ਚਰਨਾਂ ਨੂੰ ਪਲੋਸਦਾ ਹੈ।
ਜਿਨ ਚਰਨਨ ਕੀ ਸੇਵਾ ਕਰਨ,
ਜਿਨ੍ਹਾਂ ਚਰਨਾਂ ਦੀ ਸੇਵਾ ਕਰਨ ਵਾਸਤੇ, ਐਸੇ ਚਰਨ ਸਤਿਗੁਰਾਂ ਦੇ ਕਿ ਜਿਨ੍ਹਾਂ ਚਰਨਾਂ ਦੀ ਸੇਵਾ ਕਾਰਨ,
ਸੁਰ ਸਿਹਾਏ ਕਿਮ ਕਰੈ ਤਾਰਨ,
ਦੇਵਤੇ ਵੀ ਲੋਚਦੇ ਨੇ ਤਰਸਦੇ ਨੇ ਕਿ ਸਾਨੂੰ ਸਤਿਗੁਰਾਂ ਦੇ ਐਸੇ ਚਰਨਾਂ ਦੀ ਸੇਵਾ ਕਿਵੇਂ ਮਿਲੇ। ਉਹ ਚਰਨ ਸਿੱਖ ਪਲੋਸ ਰਿਹਾ, ਐਸੇ ਚਰਨ ਜਿਨ੍ਹਾਂ ਚਰਨਾਂ ਨੂੰ ਦੇਵਤੇ ਤਰਸਦੇ ਨੇ, ਖਾਲਸਾ ਜੀ ਦੇਵਤੇ ਵੀ ਤਰਸਦੇ ਨੇ ਕਿ ਐਸੇ ਚਰਨਾਂ ਦੀ ਸੇਵਾ ਸਾਨੂੰ ਕਿਵੇਂ ਮਿਲੇ, ਅਸੀਂ ਕਿਵੇਂ ਧਾਰਨ ਕਰੀਏ।
ਸੋ ਸਿੱਖ ਵੱਡ ਭਾਗੀ ਨੇ ਗੈ ਕਰ,
ਉਹ ਐਸੇ ਚਰਨ ਸਤਿਗੁਰਾਂ ਦੇ ਵੱਡ ਭਾਗੀ ਸਿੱਖ ਨੇ, ਵੱਡੇ ਭਾਗ ਨੇ ਸਿੱਖ ਦੇ ਜਿਹਨੂੰ ਸਤਿਗੁਰਾਂ ਦੇ ਐਸੇ ਚਰਨਾਂ ਦੀ ਸੇਵਾ ਪ੍ਰਾਪਤ ਹੋ ਰਹੀ ਹੈ। ਵੱਡੇ ਭਾਗਾਂ ਵਾਲੇ ਸਿੱਖ ਨੇ ਐਸੇ ਚਰਨ ਪਕੜੇ ਹਨ।
ਨੇਤਰਨ ਸਾਥ ਸਪਰਸ਼ਤ ਤਰ ਤਰ,
ਆਪਣੀਆਂ ਅੱਖਾਂ ਸਤਿਗੁਰਾਂ ਦੇ ਚਰਨਾਂ ਤੇ ਰੱਖ ਰੱਖ ਕੇ, ਮੱਥਾ ਚਰਨਾਂ ਤੇ ਰੱਖ ਰੱਖ ਕੇ ਮਹਾਰਾਜ ਜੀ ਦੇ ਚਰਨਾਂ ਨੂੰ ਸਪਰਸ਼ ਕਰਦਾ ਹੈ। ਅੱਖਾਂ ਵੀ ਮਹਾਰਾਜ ਜੀ ਦੇ ਚਰਨਾਂ ਤੇ ਲਾਉਂਦਾ, ਨੇਤਰ ਵੀ ਲਾਉਂਦਾ, ਮੱਥਾ ਵੀ ਮਹਾਰਾਜ ਜੀ ਦੇ ਚਰਨਾਂ ਨਾਲ ਸਪਰਸ਼ ਕਰਦਾ ਹੈ।
ਸਰਬ ਪ੍ਰਸ਼ਾਦ ਪਰੋਸਨ ਕਰਿਓ,
ਸਰਬ ਪ੍ਰਕਾਰ ਦਾ ਜਿਹੜਾ ਪ੍ਰਸ਼ਾਦ ਸੀ ਉਹ ਮਹਾਰਾਜ ਜੀ ਦੇ ਅੱਗੇ ਥਾਲ ਚ ਪਰੋਸਿਆ ਹੈ।
ਗੁਰ ਆਗੇ ਵੱਡ ਥਾਲ ਸੁਧਰਿਓ,
ਵੱਡਾ ਥਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖਿਆ ਹੈ।
ਰੁਚ ਸੋ ਲੈ ਕਰ ਸਵਾਦ ਆਹਾਰਾ,
ਬੜੀ ਰੁਚੀ ਦੇ ਨਾਲ ਬੜੇ ਆਨੰਦ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਭੋਜਨ ਛਕਣ ਲੱਗੇ।
ਅਚਿਓ ਬਿਲੋਕਤ ਪਾਓ ਉਧਾਰਾ,
ਇਹਦਾ ਪ੍ਰੇਮ ਵੇਖ ਕੇ ਮੇਰੇ ਸਾਹਿਬ ਭੋਜਨ ਛਕਣ ਥੋੜੀ ਆਏ ਨੇ, ਮੇਰੇ ਸਾਹਿਬ ਤਾਂ ਆਪਣੇ ਸਿੱਖ ਦੇ ਪ੍ਰੇਮ ਦੇ ਵਧੇ ਹੋਏ ਆਏ ਨੇ। ਪ੍ਰੇਮ ਮਹਾਰਾਜ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ ਬੜੇ ਸੁੰਦਰ, ਉਹ ਕਹਿੰਦੇ ਗੋਬਿੰਦ ਭਾਓ ਭਗਤ ਦਾ ਭੁੱਖਾ। ਸਤਿਗੁਰੂ ਪ੍ਰੇਮ ਦੇ ਭੁੱਖੇ ਨੇ, ਪ੍ਰੇਮ ਭਾਓ ਨਾ। ਸਤਿਗੁਰਾਂ ਨੂੰ ਪਕਵਾਨ ਚਾਹੀਦੇ ਨੇ, ਨਾ ਭੋਜਨ ਚਾਹੀਦਾ। ਮੇਰੇ ਸਤਿਗੁਰਾਂ ਨੂੰ ਕੋਈ ਭੇਟਾ ਨਹੀਂ ਚਾਹੀਦੀ, ਮੇਰੇ ਗੁਰਦੇਵ ਨੂੰ ਤਾਂ ਪ੍ਰੇਮ ਚਾਹੀਦਾ। ਪ੍ਰੇਮ ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇ। ਇਹ ਸਿੱਖ ਦਾ ਭਾਓ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਹੈ।
ਇਸ ਸਿੱਖ ਕੋ ਸ਼ਰਧਾਲੂ ਦੇਖ,
ਸਿੱਖ ਨੂੰ ਸ਼ਰਧਾਲੂ ਵੇਖ ਕੇ ਕਿ ਸਿੱਖ ਦੇ ਅੰਦਰ ਸ਼ਰਧਾ ਕਿੰਨੀ ਹੈ, ਸਿੱਖ ਅੰਦਰ ਕਿੰਨੀ ਭਾਵਨਾ ਹੈ।
ਮੈਂ ਕਰ ਆਏ ਜਲਦ ਵਿਵੇਕ,
ਜਲਦ ਵਿਵੇਕ ਸਤਿਗੁਰੂ ਤਾਂ ਆਏ ਨੇ ਸਿੱਖ ਦੇ ਘਰ ਚੱਲ ਕੇ।
ਤਹਿ ਪਰੋਸ ਮੈਂ ਇੱਕ ਸਿੱਖ ਰਹੇ,
ਜਦੋਂ ਸਤਿਗੁਰੂ ਭੋਜਨ ਛਕਿਆ ਤੇ ਉਸੇ ਪੜੋਸ ਵਿਚ ਜਿਹੜੇ ਸਿੱਖ ਦੇ ਘਰ ਆਏ ਨੇ ਨਾ, ਬਿਲਕੁਲ ਉਹਦੇ ਨਾਲ ਇੱਕ ਗੁਆਂਢੀ ਸਿੱਖ ਹੋਰ ਰਹਿੰਦਾ ਸੀ, ਉਹਦਾ ਵੀ ਘਰ ਸੀ ਬਿਲਕੁਲ ਨਾਲ।
ਕਰਨਹਾਰ ਗੁਰੂ ਹਿਤ ਚੈ,
ਉਹਨੇ ਵੇਖਿਆ ਕਿ ਸਤਿਗੁਰੂ ਜੀ ਆਏ ਨੇ ਸਿੱਖ ਦੇ ਘਰ, ਉਹ ਵੀ ਛਕਾਉਣਾ ਚਾਹੁੰਦਾ ਸੀ ਪ੍ਰਸ਼ਾਦਾ। ਭਾਵਨਾ ਉਹਦੇ ਮਨ ਵਿਚ ਵੀ ਸੀ ਕਿ ਮੈਂ ਸਤਿਗੁਰੂ ਜੀ ਨੂੰ ਭੋਜਨ ਛਕਾਵਾਂ।
ਹੱਥ ਜੋਰ ਕਰ ਗੁਰੂ ਅਗਾਰੀ,
ਉਹ ਵੀ ਆ ਗਿਆ, ਉਹਨੇ ਵੇਖਿਆ ਵੀ ਹੁਣ ਸਮਾਂ, ਹੱਥ ਜੋੜ ਕੇ ਸਤਿਗੁਰਾਂ ਦੇ ਸਨਮੁਖ ਖਲੋ ਗਿਆ। ਸਿੱਖ ਜਿਹੜਾ ਗੁਆਂਢੀ ਸਿੱਖ ਸੀ ਨਾ, ਨਾਲ ਪੜੋਸੀ, ਉਹ ਵੀ ਆ ਗਿਆ, ਹੱਥ ਜੋੜ ਕੇ ਮਹਾਰਾਜ ਜੀ ਦੇ ਸਨਮੁਖ ਖਲੋਤਾ ਹੈ।
ਬਿਨੇ ਸਹਿਤ ਨਿਜ ਚਾਹ ਉਚਾਰੀ,
ਬਿਨੇ ਸਹਿਤ ਸਤਿਗੁਰਾਂ ਦੇ ਚਰਨਾਂ ਚ ਇਹਨੇ ਆਪਣੀ ਚਾਹਨਾ ਪੇਸ਼ ਕੀਤੀ, ਆਪਣੀ ਇੱਛਾ ਜ਼ਾਹਰ ਕੀਤੀ।
ਸ੍ਰੀ ਗੁਰੂ ਜੀ ਮੇਰੀ ਅਰਦਾਸ,
ਗੁਰਦੇਵ ਜੀ ਮੇਰੀ ਵੀ ਅਰਦਾਸ ਹੈ, ਮੇਰੀ ਵੀ ਬੇਨਤੀ ਹੈ,
ਆਵੋ ਭੋਰ ਹਮਾਰੇ ਆਵਾਸ,
ਕੱਲ ਮਹਾਰਾਜ ਜੀ ਮੇਰੇ ਘਰ ਵਿਚ ਚਰਨ ਪਾਓ। ਮਹਾਰਾਜ ਕੱਲ ਨੂੰ ਆਪ ਜੀ ਮੇਰੇ ਘਰ ਵਿਚ, ਮੇਰੇ ਆਵਾਸ ਵਿਚ ਵੀ ਆਓ।
ਕਿਰਪਾ ਕਰੋ ਨਿਜ ਦਾਸ ਜਨੀ ਜੈ,
ਮਹਾਰਾਜ ਕਿਰਪਾ ਕਰਕੇ ਮੈਨੂੰ ਵੀ ਆਪਣਾ ਦਾਸ ਜਾਣੋ, ਜਿਵੇਂ ਆਹ ਸਿੱਖ ਦਾਸ ਹੈ ਨਾ, ਤੁਹਾਡਾ ਇਹਦੇ ਘਰ ਆਏ, ਉਸੇ ਤਰ੍ਹਾਂ ਮੈਂ ਵੀ ਤੁਹਾਡਾ ਦਾਸ ਹਾਂ।
ਭੋਜਨ ਪਾਓ ਸਮੇਤ ਅਚੀਚੈ,
ਮਹਾਰਾਜ ਆਪ ਜੀ ਕਿਰਪਾ ਕਰੋ, ਮੇਰਾ ਪ੍ਰੇਮ ਭਾਵ ਵੇਖ ਕੇ ਆਪ ਜੀ ਮੇਰੇ ਘਰ ਵੀ ਭੋਜਨ ਛਕੋ।
ਪਾਵਨ ਪਾਵਨ ਕਰ ਕਰ ਪਾਵਨ,
ਆਪਣੇ ਪਵਿੱਤਰ ਪਾਵਨ ਚਰਨ, ਪਾਵਨ ਪਾਵਨ ਕਰ ਕਰ ਪਾਵਨ। ਵੇਖੋ ਭਾਈ ਸਾਹਿਬ ਸੰਤੋਖ ਸਿੰਘ ਦੀ ਸ਼ੈਲੀ ਕਵਿਤਾ ਦੇ ਕਿਤਨੇ ਸੁੰਦਰ। ਪਾਵਨ ਪਾਵਨ ਨਾਮ ਚਰਨਾਂ ਦਾ ਵੀ, ਫਿਰ ਪਾਵਨ ਨਾਮ ਪਵਿੱਤਰ ਦਾ ਵੀ ਹੈ, ਤੇ ਪਾਵਨ ਨਾਮ ਪਾਉਣ ਦਾ ਵੀ ਹੈ। ਮਹਾਰਾਜ ਆਪਣੇ ਪਾਵਨ ਚਰਨ ਮੇਰੇ ਘਰ ਵਿਚ ਪਾਵਨ ਪਾਓ, ਇਹ ਮੇਰੀ ਭਾਵਨਾ ਹੈ।
ਮੈਂ ਨਿਹਾਲੋ ਤੁਮਰੇ ਆਵਨ,
ਤੁਹਾਡੇ ਆਉਣ ਨਾਲ ਮੈਂ ਨਿਹਾਲ ਹੋ ਜਾਵਾਂਗਾ। ਮਹਾਰਾਜ ਜੇ ਤੁਸੀਂ ਆ ਗਏ ਤੇ ਮੈਂ ਨਿਹਾਲ 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 ਹੋ ਜਾਵਾਂਗਾ। ਹਾਂਜੀ,
ਅਧਿਕ ਦੀਨਤਾ ਪਿਖ ਸਿੱਖ ਕੇਰੀ,
ਇਸ ਸਿੱਖ ਦੀ ਦੀਨਤਾ, ਇਸ ਸਿੱਖ ਦਾ ਪਿਆਰ, ਇਹਦੀ ਭਾਵਨਾ ਮਹਾਰਾਜ ਜੀ ਨੇ ਵੇਖੀ।
ਨੇਤਰ ਕਿਰਪਾਲ ਕਹੋ ਤਿਸ ਬੇਰੀ,
ਕਿਰਪਾ ਭਰੇ ਨੇਤਰਾਂ ਨਾਲ ਵੇਖ ਕੇ ਇਸ ਸਿੱਖ ਵੱਲ ਮਹਾਰਾਜ ਜੀ ਬੋਲੇ।
ਸੁਧ ਭਾਵਨਾ ਜੇ ਉਰ ਤੋਈ,
ਮਹਾਰਾਜ ਜੀ ਕਹਿੰਦੇ ਸਿੱਖਾ ਜੇ ਤੇਰੇ ਮਨ ਦੀ ਭਾਵਨਾ ਸ਼ੁੱਧ ਹੈ,
ਸੋ ਸਤਿਗੁਰ ਤੇ ਪੂਰਨ ਹੋ,
ਤੇਰੀ ਉਹ ਸ਼ੁੱਧ ਭਾਵਨਾ ਗੁਰੂ ਨਾਨਕ ਸਾਹਿਬ ਪੂਰੀ ਕਰਨਗੇ। ਮਹਾਰਾਜ ਜੀ ਕਹਿੰਦੇ ਜੇ ਤੇਰੀ ਭਾਵਨਾ ਸ਼ੁੱਧ ਹੈ ਨਾ, ਤੇ ਸਿੱਖਾ ਤੇਰੀ ਭਾਵਨਾ ਵੀ ਗੁਰੂ ਪੂਰੀ ਕਰੇਗਾ।
ਹੱਸ ਕੇ ਸਿੱਖਣ ਦੇ ਸੰਤੋਸ਼ਾ,
ਇਦਾਂ ਇਹ ਬਚਨ ਕਹਿ ਕੇ ਸਤਿਗੁਰਾਂ ਨੇ ਸਿੱਖਾਂ ਨੂੰ ਆਪਣਿਆਂ ਨੂੰ ਸੰਤੋਸ਼ ਦਿੱਤਾ ਹੈ।
ਜਿਸ ਤੇ ਦਿੜ ਔਰ ਬਦੇ ਭਰੋਸਾ,
ਐਸਾ ਸੰਤੋਸ਼ ਦਿੱਤਾ ਕਿ ਜਿਹਦੇ ਨਾਲ ਸਿੱਖਾਂ ਦੇ ਅੰਦਰ ਦ੍ਰਿੜ ਭਰੋਸਾ ਵੱਧਦਾ ਹੈ।
ਮੰਦ ਮੰਦ ਸਤਿਗੁਰ ਪੁੰਨ ਚਲੇ,
ਸਹਿਜੇ ਸਹਿਜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਫਿਰ ਉਹ ਸਿੱਖ ਦੇ ਘਰੋਂ ਚੱਲੇ।
ਜਿਨ ਦਰਸ਼ਨ ਤੇ ਦੁੱਖ ਦਲ ਮਲੇ,
ਐਸੇ ਸਤਿਗੁਰੂ ਜੀ ਜਿਨ੍ਹਾਂ ਦੇ ਦਰਸ਼ਨ ਕਰਕੇ ਸਾਰੇ ਦੁੱਖ ਦਲੇ ਮਲੇ ਜਾਂਦੇ ਹਨ।
ਮਿਲੇ ਸਿੱਖ ਕੋ ਬੰਧਨ ਠਾਨੇ,
ਜਿਹੜਾ ਕੋਈ ਸਿੱਖ ਰਸਤੇ ਚ ਮਿਲਦਾ ਮਹਾਰਾਜ ਜੀ ਨੂੰ ਮੱਥਾ ਟੇਕਦੇ ਨੇ, ਨਮਸਕਾਰਾਂ ਕਰਦੇ ਨੇ,
ਉਹਨੇ ਆਪਸ ਮੈਂ ਮਿਲੇ ਬਖਾਨੇ,
ਆਪਸ ਵਿਚ ਮਿਲ ਕੇ ਇਕ ਦੂਜੇ ਨਾਲ ਸਿੱਖ ਗੱਲਾਂ ਕਰਦੇ ਹਨ।
ਸ਼੍ਰੀ ਪ੍ਰਭ ਸਰਬ ਪਾਤ ਸਮਰੱਥ,
ਗੱਲਾਂ ਕਰਦੇ ਨੇ ਸਿੱਖ ਆਪਸ ਵਿਚ ਇਕ ਦੂਜੇ ਨੂੰ, ਕਹਿੰਦੇ ਨੇ ਕਿ ਸ੍ਰੀ ਪ੍ਰਭੂ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਰੱਥ ਦੇਵ ਨੇ, ਸਮਰੱਥ ਹਨ।
ਚਾਹੇ ਸੋ ਕਰੇ ਤਰੇ ਸਿਰ ਹੱਥ,
ਜੋ ਚਾਹੇ ਕਰ ਸਕਦੇ ਨੇ, ਜਿਹਦੇ ਸਿਰ ਤੇ ਹੱਥ ਧਰ ਦੇਣ ਬਸ ਉਹਨੂੰ ਨਿਹਾਲ ਕਰ ਦਿੰਦੇ ਨੇ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰਕੀਨੀ ਕਿਰਪਾ ਅਪਾਰ, ਜਿਹਦੇ ਤੇ ਹੱਥ ਧਰ ਦੇਣ ਸਿਰ ਤੇ ਬਸ ਉਹਨੂੰ ਕਾਰ ਦਿੰਦੇ ਨੇ, ਉਹਨੂੰ ਨਿਹਾਲ 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 ਕਰ ਦਿੰਦੇ ਨੇ।
ਸਕਲ ਜਗਤ ਸਿਰ ਜਨ ਹਰ ਪਾਲਨ,
ਸਾਰੇ ਜਗਤ ਦੇ ਸਿਰਜਣ ਹਾਰ ਨੇ ਸਤਿਗੁਰੂ, ਸਾਰੇ ਜਗਤ ਦੇ ਪਾਲਣ ਹਾਰ ਨੇ ਸਤਿਗੁਰੂ।
ਕਰੇ ਛਿਨਕ ਮੈਂ ਸਭ ਕੋ ਕਾਲਨ,
ਜਾਣ ਇੱਕ ਛਿਨ ਚ ਸਾਰਿਆਂ ਨੂੰ ਖਤਮ ਕਰ ਦੇਣੇ ਜੀ ਸਮਰੱਥਾ ਦੇ ਮਾਲਕ ਨੇ। ਚਾਣ ਤਾਂ ਇੱਕ ਛਿੰਨ ਚ ਸਭ ਕੁਝ ਖਤਮ ਕਰ ਸਕਦੇ ਨੇ।
ਸ਼ਕਤ ਮੈਤ ਤੇ ਮੈਤ ਤਰਤ
ਤੋਂ ਵੱਡੀ ਸ਼ਕਤੀ ਦੇ ਮਾਲਕ ਨੇ ਸਤਿਗੁਰੂ ਸੱਚੇ ਪਾਤਸ਼ਾਹ।
ਦਸ ਹਜ਼ਾਰਨ ਕਾਜ ਕਰਤ
ਆਪਣੇ ਹਜ਼ਾਰਾਂ ਦਾਸਾਂ ਦੇ ਕਾਰਜ ਸਤਿਗੁਰੂ ਜੀ ਸਵਾਰਦੇ ਨੇ।
ਅਬ ਤੁਰ ਕੇਸ਼ਰ ਕੈਦ ਪਰੇ
ਵੇਖੋ ਹੁਣ ਬਾਦਸ਼ਾਹ ਦੀ ਕੈਦ ਵਿਚ ਹਨ।
ਉਹ ਜਾਣੇ ਕਿਮ ਛਿਮਾ ਤਰੇ
ਕੀ ਜਾਣੀਏ ਕਿਉਂ ਮਾਫ ਕਰੀ ਜਾਂਦੇ ਨੇ ਬਾਦਸ਼ਾਹ ਨੂੰ। ਚਾਹਣ ਤਾਂ ਬਾਦਸ਼ਾਹ ਨੂੰ ਬਚਨ ਨਾਲ ਖਤਮ ਕਰਦੇ ਨੇ, ਪਰ ਹੁਣ ਬਾਦਸ਼ਾਹ ਦੀ ਕੈਦ ਵਿਚ ਪਏ ਹੋਏ ਨੇ। ਕਿਉਂ ਜਾਣੀਏ ਕੀ ਜਾਣੀਏ ਕਿ ਸਤਿਗੁਰੂ ਜੀ ਕਿਉਂ ਬਾਦਸ਼ਾਹ ਨੂੰ ਛਿਮਾ ਕਰ ਰਹੇ ਨੇ।
ਨਾ ਤਾਂ ਸੁਤ ਬਨਤਾ ਸਭ ਸਾਜ,
ਨਹੀਂ ਤਾਂ ਆਪਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੰਨੇ ਇਨ੍ਹਾਂ ਦੇ ਤੁਰਕਾਂ ਦੇ ਪੁੱਤਰ ਧੀਆਂ ਪਰਿਵਾਰ ਨੇ ਘਰ ਵਾਲੀਆਂ ਨੇ।
ਅਰ ਤੁਰਕਨ ਕੋ ਜੈ ਲਗ ਰਾਜ,
ਜਿੱਥੇ ਤੱਕ ਤੁਰਕਾਂ ਦਾ ਰਾਜ ਚੱਲਦਾ ਹੈ।
ਇੱਕ ਬੋਲ ਤੇ ਦਹੇ ਬਿਨਾਸ,
ਆਪਣੇ ਇੱਕੋ ਬਚਨ ਨਾਲ ਇਨ੍ਹਾਂ ਦਾ ਸਾਰਾ ਰਾਜ ਭ੍ਰਸ਼ਟ ਕਰ ਸਕਦੇ ਨੇ, ਵਿਨਾਸ਼ ਕਰ ਸਕਦੇ ਨੇ ਸਤਿਗੁਰੂ ਜੀ।
ਜਥਾ ਬਜਰ ਗਿਰ ਜੁੱਤ ਤਰ ਘਾਸ,
ਜਿਵੇਂ ਕੋਈ ਬਜਰ ਪੈਂਦਾ ਨਾ ਬ੍ਰਿਛਾਂ ਤੇ ਦਰਖਤਾਂ ਤੇ ਘਾਹ ਤੱਕ ਵੀ ਮਿਧ ਕੇ ਰੱਖ ਦਿੰਦਾ, ਏਦਾਂ ਬਚਨ ਕਰਕੇ ਮਹਾਰਾਜ ਜੀ ਇਨ੍ਹਾਂ ਦੇ ਬੱਚਿਆਂ ਤੱਕ ਇਨ੍ਹਾਂ ਨੂੰ ਖਤਮ ਕਰਕੇ ਰੱਖ ਦੇਣ।
ਮਹਾ ਤਾਣ ਜੁੱਤ ਪਏ ਨਿਤਾਣੇ,
ਏਡੇ ਵੱਡੇ ਤਾਣ ਦੇ ਮਾਲਕ ਹੋਣ ਦੇ ਬਾਵਜੂਦ ਵੀ ਨਿਤਾਣੇ ਬਣੇ ਹੋਏ ਨੇ।
ਕਾਰਨ ਕੌਣ ਸਕੈ ਨੈ ਜਾਣੇ,
ਕੀ ਕਾਰਨ ਹੈ ਇਹ ਕਿਸੇ ਨੂੰ ਨਹੀਂ ਪਤਾ, ਕੋਈ ਨਹੀਂ ਜਾਣਦਾ।
ਸਭ ਚਿਤ ਮੈਂ ਸਿਮਰੇ ਜੈ ਕਾ,
ਸਾਰੀ ਧਰਤੀ ਤੇ ਜਿੱਥੇ ਜਿੱਥੇ ਵੀ ਕੋਈ ਇਨ੍ਹਾਂ ਨੂੰ ਸਿਮਰਦਾ ਹੈ,
ਪਹੁੰਚੇ ਹੋਏ ਸਹਾਇਕ ਮਹਾ,
ਉੱਥੇ ਹੀ ਪਹੁੰਚ ਕੇ ਉਹਦੀ ਸਹਾਇਤਾ ਕਰਦੇ ਨੇ, ਉੱਥੇ ਹੀ ਪਹੁੰਚ ਕੇ ਉਹਦੀ ਮਦਦ ਕਰਦੇ ਹਨ।
ਇਹ ਗੱਤ ਸੁਣੀ ਭਿੱਖੀ ਸਭ ਜਾਏ,
ਇਹ ਗੱਤ ਸਾਰਿਆਂ ਨੇ ਸੁਣੀ ਵੀ ਹੈ ਤੇ ਵੇਖੀ ਵੀ ਹੈ।
ਕੈਦ ਪਰਨ ਗੱਤ ਲੱਕੀ ਨ ਜਾਏ,
ਸਤਿਗੁਰਾਂ ਦੇ ਕੈਦ ਵਿਚ ਪੈਣ ਦੀ ਗੱਲ ਸਮਝ ਨਹੀਂ ਆਉਂਦੀ।
ਸਭ ਕੱਟ ਕੱਟ ਕੀ ਜਾਣਨ ਹਾਰੇ,
ਸਾਰੇ ਘਟਾਂ ਘਟਾਂ ਦੀ ਸਤਿਗੁਰੂ ਜੀ ਜਾਣਨ ਵਾਲੇ ਜਾਣਨ ਹਾਰ ਹਨ।
ਛਿੰਨ ਮੈਂ ਲੱਖੋਂ ਕੋਸ ਪਧਾਰੇ,
ਛਿੰਨ ਵਿਚ ਲੱਖਾਂ ਕੋਹਾਂ ਦਾ ਪੈਂਡਾ ਤੈਅ ਕਰਕੇ ਮੱਖਣ ਸ਼ਾਹ ਲੁਬਾਣੇ ਦਾ ਡੁੱਬਦਾ ਜਹਾਜ਼, ਬਰੇਤੀ ਚ ਧਸਿਆ ਜਹਾਜ਼ ਬੇੜਾ ਬੰਨੇ ਲਾ ਦਿੱਤਾ।
ਇੱਥੇ ਆਦਤ ਅਜਮਤ ਕੋ ਤਾਰੇ,
ਇਹਦੀ ਵੱਡੀ ਕਲਾ ਦੇ ਮਾਲਕ ਨੇ ਸਤਿਗੁਰੂ ਨੌਵੇਂ ਪਾਤਸ਼ਾਹ।
ਛਪੀ ਨਹੀਂ ਵਿਦਤੀ ਜਗ ਸਾਰੇ,
ਇਹ ਗੱਲ ਲੁਕੀ ਨਹੀਂ ਹੋਈ, ਸਾਰੇ ਜਗਤ ਵਿਚ ਵਿਦਤਾ ਪ੍ਰਗਟ ਹੈ।
ਤਉ ਕਸ਼ਟ ਕੋ ਸਹੈ ਸਰੀਰ,
ਫਿਰ ਵੀ ਸਤਿਗੁਰੂ ਜੀ ਆਪਣੇ ਸਰੀਰ ਤੇ ਕਸ਼ਟ ਚੱਲ ਰਹੇ ਨੇ।
ਜਾਨੀ ਜਾਏ ਨਾ ਕਿਉਂ ਤਰ ਤੀਰ,
ਪਤਾ ਨਹੀਂ ਕਿਉਂ ਇੰਨਾ ਮਹਾਰਾਜ ਜੀ ਧੀਰਜ ਰੱਖ ਕੇ ਬੈਠੇ ਹਨ।
ਮਿਲੇ ਪਰਸ ਪਰ ਸਿੱਖ ਇਮਕੈ,
ਇਹਨਾਂ ਸਿੱਖ ਆਪਸ ਵਿਚ ਮਿਲ ਕੇ ਗੱਲਾਂ ਕਰਦੇ ਹਨ।
ਪੂਰਨ ਗੁਰੂ ਭੇਦ ਕਿਮ ਲੈ,
ਗੁਰੂ ਦਾ ਭੇਦ ਕਿਵੇਂ ਜਾਣਨ, ਭੇਦ ਤਾਂ ਨੀ ਨਾ ਪਤਾ ਲੱਗਦਾ ਸਿੱਖ ਨੂੰ ਗੁਰੂ ਦਾ।
ਪੁੰਨ ਸਤ ਗੁਰ ਕਾਰਾ ਗ੍ਰਹਿ ਆਏ, ਪੂਰਬ ਸਮ ਬੈਠੇ ਤਿਸ ਥਾਏ,
ਸਤਿਗੁਰੂ ਜੀ ਇਸ ਤਰ੍ਹਾਂ ਸਿੱਖ ਦੇ ਘਰੋਂ ਚੱਲ ਕੇ ਫਿਰ ਕਾਰਾਗ੍ਰਹਿ ਚ ਉਸੇ ਤਰ੍ਹਾਂ ਆ ਕੇ ਬੈਠ ਗਏ ਜਿਵੇਂ ਪਹਿਲਾਂ ਬੈਠੇ ਸਨ। ਉਹ ਗਰੀਬਨ ਵਾਜ ਦਇਆ ਨਿਧ ਸਤਿਗੁਰੂ ਹੋਰ ਵੀ ਸਿੱਖਾਂ ਦੀਆਂ ਭਾਵਨਾਵਾਂ ਪੂਰੀਆਂ ਕਰ ਰਹੇ ਨੇ। ਉਧਰ ਮਲੇਛ ਵੇਖਦੇ ਨੇ, ਮੌਲਵੀ ਵੇਖਦੇ ਨੇ, ਕਾਜੀ ਵੇਖਦੇ ਨੇ ਵੀ ਇਹ ਹੋ ਕੀ ਰਿਹਾ। ਉਹ ਅਚੰਬਿਤ ਹੋ ਰਹੇ ਨੇ। ਉਹ ਕਥਾਵਾਂ ਸਤਿਗੁਰਾਂ ਦੇ ਇਤਿਹਾਸ ਦੀਆਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਕਥਾ, ਉਹ ਅਗਲਿਆਂ ਪ੍ਰਸੰਗਾਂ ਚ ਆਪ ਜੀ ਸਰਵਣ ਕਰੋਗੇ।